ਮਗਧ ਦੇਸ਼ ਕਿਹਨਾਂ ਰਾਜਿਆਂ ਨੇ ਵਸਾਇਆ? ਉਹਨਾਂ ਕੁਝ ਕੁ ਰਾਜਿਆਂ ਦਾ ਜ਼ਿਕਰ ਜਿਹੜੇ ਬੜੇ ਪ੍ਰਸਿੱਧ ਹੋਏ ਹਨ, ਉਹਨਾਂ ਦਾ ਜ਼ਿਕਰ, ਉਹਨਾਂ ਦਾ ਵੇਰਵਾ ਦਿੱਤਾ ਜਾ ਰਿਹਾ। ਮਗਧ ਦੇਸ਼ ਦੇ ਰਾਜਿਆਂ 'ਚ ਇੱਕ ਰਾਜਾ ਹੋਇਆ ਜਰਾਸੰਧ। ਜਰਾਸੰਧ ਬੜਾ ਬਲਵਾਨ ਰਾਜਾ ਹੈ। ਉਹਨੇ ਸਾਰਾ ਪਟਨਾ ਸਾਹਿਬ ਬਿਹਾਰ ਦਾ ਜਿਹੜਾ ਇਲਾਕਾ ਉਹਦੇ 'ਤੇ ਰਾਜ ਕੀਤਾ ਸੀ। ਇਹਨੂੰ ਮਗਧ ਦੇਸ਼ ਕਹਿੰਦੇ। ਇਹ ਜਰਾਸੰਧ ਨੂੰ ਮਾਰਨ ਵਾਸਤੇ ਭਗਵਾਨ ਕ੍ਰਿਸ਼ਨ ਜੀ ਅਰਜਨ ਨੂੰ ਔਰ ਭੀਮ ਨੂੰ ਆਪਣੇ ਨਾਲ ਲੈ ਕੇ ਇਹਦੀ ਰਿਆਸਤ ਵਿੱਚ ਪਹੁੰਚੇ ਹਨ। ਇਹਦੇ ਮਹਿਲ 'ਚ ਬ੍ਰਾਹਮਣ ਦਾ ਰੂਪ ਬਣਾ ਕੇ ਗਏ। ਜਰਾਸੰਧ ਨੇ ਝੱਟ ਪਛਾਣ ਲਿਆ ਵੀ ਇਹ ਬ੍ਰਾਹਮਣ ਨਹੀਂ, ਛੱਤਰੀ ਹਨ। ਪੁੱਛਿਆ, ਗੱਲਬਾਤ ਹੋਈ। ਭਗਵਾਨ ਕ੍ਰਿਸ਼ਨ ਨੇ ਆਪਣੇ ਬਾਰੇ, ਅਰਜਨ ਬਾਰੇ ਤੇ ਭੀਮ ਬਾਰੇ ਦੱਸਿਆ। ਜਰਾਸੰਧ ਨੇ ਆਪਣੇ ਪੁੱਤਰ ਸਹਿਦੇਵ ਨੂੰ ਰਾਜ ਤਿਲਕ ਦਿੱਤਾ ਔਰ ਕਹਿਣ ਲੱਗਾ, ਤੁਸੀਂ ਤਿੰਨੇ ਮੇਰੇ ਨਾਲ ਲੜੋ, ਮੈਂ ਇਕੱਲਾ ਤੁਹਾਡੇ ਨਾਲ ਲੜਾਂਗਾ। ਭਗਵਾਨ ਕ੍ਰਿਸ਼ਨ ਜੀ ਕਹਿੰਦੇ, ਨਿਰਬਲ ਬੰਦਿਆਂ ਦੀ ਗੱਲ ਹੁੰਦੀ ਹੈ, ਅਸੀਂ ਕਮਜ਼ੋਰ ਨਹੀਂ ਕਿ ਅਸੀਂ ਤਿੰਨੇ ਤੇਰੇ ਨਾਲ ਲੜੀਏ, ਜੇ ਤੂੰ ਇਕੱਲਾ ਤੇ ਸਾਡੇ ਤਿੰਨਾਂ ਵਿੱਚੋਂ ਵੀ ਇੱਕ ਇਕੱਲੇ ਨੂੰ ਚੁਣ ਲਾ। ਕਹਿਣ ਲੱਗਾ, ਭਗਵਾਨ ਕ੍ਰਿਸ਼ਨ, ਤੇਰੇ ਨਾਲ ਮੇਰੀ ਕਈ ਵਾਰੀ ਲੜਾਈ ਹੋ ਚੁੱਕੀ ਹੈ, ਤੂੰ ਆਪਣੀ ਰਿਆਸਤ ਛੱਡ ਕੇ ਦੂਰ ਚਲਾ ਗਿਆ ਦੁਆਰਕਾ ਵਿੱਚ, ਤੇਰੇ ਨਾਲ ਲੜਦਿਆਂ ਮੈਨੂੰ ਲਾਜ ਆਉਂਦੀ ਹੈ, ਨਹੀਂ ਲੜ ਸਕਦਾ। ਅਰਜਨ ਨਿਰਬਲਾਂ ਵਾਂਗੂ ਦੂਰੋਂ ਤੀਰ ਚਲਾਏਗਾ, ਇਹਦੇ ਨਾਲ ਵੀ ਮੈਂ ਲੜ ਨਹੀਂ ਸਕਦਾ, ਕਿਉਂਕਿ ਇਹ ਤੀਰ ਚਲਾ ਕੇ ਦੂਰੋਂ ਵਾਰ ਕਰੇਗਾ ਜੋ ਮੈਨੂੰ ਪ੍ਰਵਾਨ ਨਹੀਂ। ਇੱਕ ਭੀਮ ਹੈ ਤੁਹਾਡੇ ਤਿੰਨਾਂ 'ਚ ਜੋ ਮੇਰੇ ਨਾਲ ਲੜ ਸਕਦਾ ਹੈ। ਭੀਮ ਦੀ ਚੋਣ ਕੀਤੀ ਹੈ। ਦੋਵੇਂ ਸੂਰਮੇ ਅਖਾੜਾ ਸਾਹਮਣੇ ਮੱਗ ਗਿਆ ਹੈ। ਕਹਿੰਦੇ, ਕੇਵਲੇ ਦੋਵੇਂ ਲੜ ਦੇਣਗੇ, ਤੀਸਰਾ ਕੋਈ ਇਹਨਾਂ ਵਿੱਚ ਨਹੀਂ ਆਵੇਗਾ। ਇੱਕ ਪਾਸੇ ਭੀਮ ਹੈ, ਦੂਜੇ ਪਾਸੇ ਜਰਾਸੰਧ ਹੈ। ਇਹ ਸਾਰੀ ਕਥਾ ਜਿਹੜੀ ਆਪਾਂ ਸਰਵਣ ਕਰ ਰਹੇ ਹਾਂ, ਇਹ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਰਚੀ ਹੈ, ਦਸਮ ਗ੍ਰੰਥ ਸਾਹਿਬ ਵਿੱਚ ਰਚੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਤਨ ਜਟਤ ਸਿਰ ਮੁਕਟ ਕੋ ਭੂਪਤ ਤਰਿਓ ਉਤਾਰੇ।
ਜਰਾਸੰਧ ਨੇ ਰਤਨਾਂ ਨਾਲ ਜੜਿਆ ਹੋਇਆ ਆਪਣੇ ਸਿਰ ਤੇ ਪਹਿਲਾਂ ਮੁਕਟ ਪਾਇਆ ਹੋਇਆ ਸੀ। ਹੁਣ ਲੜਨ ਵੇਲੇ ਤਾਂ ਨਹੀਂ ਨਾ ਮੁਕਟ ਰੱਖ ਸਕਦਾ ਸੀ ਸਿਰ ਤੇ, ਉਹ ਮੁਕਟ ਲਾ ਕੇ ਨੇ ਇੱਕ ਪਾਸੇ ਰੱਖ ਦਿੱਤਾ।
ਜੂੜਾ ਕੇਸਨ ਕੋ ਕਰਿਓ ਦ੍ਰਿੜ ਪਗਿਆ ਕੋ ਤਾਰੇ।
ਕੇਸ ਸਨ ਸਿਰ ਤੇ ਇਹਦੇ, ਇਹਨੇ ਉਹਨਾਂ ਕੇਸਾਂ ਦਾ ਜੂੜਾ ਕੀਤਾ ਮਜ਼ਬੂਤੀ ਨਾਲ, ਔਰ ਬੜੀ ਮਜ਼ਬੂਤੀ ਨਾਲ ਉੱਤੇ ਪੱਗ ਬੰਨੀ ਹੈ, ਲੜਨਾ ਹੈ, ਭਿੜਨਾ ਹੈ। ਉਹਦੇ ਲਈ ਸਿਰ ਤੇ ਜਿਹੜੀ ਪੱਗ ਬੰਨੀ ਉਹ ਬੜੀ ਮਜ਼ਬੂਤੀ ਦੇ ਨਾਲ ਬੰਨੀ ਹੈ।
ਚੌਪਈ ਕੱਟ ਕੋ ਕਸ ਕੇ ਹੋਇਓ ਤਿਆਰ।
ਔਰ ਲੱਕ ਨੂੰ ਕਮਰ ਕੱਸਾ ਲਾ ਲਿਆ, ਕਮਰ ਕੱਸਾ ਲਾ ਕੇ ਤਿਆਰ ਬਰ ਤਿਆਰ ਹੋ ਗਿਆ ਜਰਾਸੰਧ।
ਗਰਜਿਓ ਪੈਰਵ ਸ਼ਬਦ ਉਚਾਰ।
ਔਰ ਦਹਾੜਿਆ, ਦਹਾੜ ਕੇ ਭੀਮ ਨੂੰ ਵੰਗਾਰਿਆ। ਕਹਿੰਦੇ ਜਦੋਂ ਦਹਾੜਿਆ ਗਰਜਿਆ, ਏਦਾਂ ਜਾਪਦਾ ਜਿਵੇਂ ਕੋਈ ਬੱਦਲ ਗਰਜਿਆ ਹੋਵੇ।
ਭੀਮ ਸੈਨ ਇਤ ਪਯੋ ਸੁਚੇਤ।
ਉਧਰੋਂ ਜਰਾਸੰਧ ਆ ਗਿਆ ਅਖਾੜੇ ਵਿੱਚ, ਇਧਰੋਂ ਭੀਮ ਸੈਨ ਸੁਚੇਤ ਹੋਇਆ ਹੈ, ਸਾਵਧਾਨ ਹੋਇਆ ਹੈ।
ਠੋਕੇ ਭੁਜ ਦੰਡ ਰਣ ਹੇਤ।
ਦੋਨੇ ਸੂਰਮਿਆਂ ਨੇ ਆਪਣੇ ਭੁਜ ਦੰਡਿਆਂ ਤੇ ਡੋਲਿਆਂ ਤੇ ਹੱਥ ਮਾਰੇ ਹਨ। ਆਵਾਜ਼ ਆਈ ਹੈ ਬੜੀ ਭਿਆਨਕ, ਭੁਜ ਦੰਡਿਆਂ ਦੇ ਉੱਤੇ ਆਪੋ ਆਪਣੇ ਹੱਥ ਮਾਰ ਕੇ ਇੱਕ ਦੂਜੇ ਨੂੰ ਵੰਗਾਰਨ ਲੱਗੇ ਹਨ।
ਕ੍ਰੋਧ ਪਏ ਦੋਨੋਂ ਬਲਵਾਨ।
ਦੋਵੇਂ ਬੜੇ ਬਲਵਾਨ ਨੇ ਰੋਹ ਵਿੱਚ ਆ ਗਏ, ਕ੍ਰੋਧ ਵਿੱਚ ਆ ਗਏ।
ਫਿਰੇ ਪਰਸਪਰ ਮਹਾਪਿਆਨ।
ਸੱਜੇ ਖੱਬੇ ਫਿਰਦੇ ਨੇ, ਇੱਕ ਦੂਜੇ ਨੂੰ ਦਾ ਥੱਲੇ ਦੱਬਣਾ ਚਾਹੁੰਦੇ ਹਨ। ਬੜੇ ਬਲਵਾਨ ਹਨ, ਜਿਨ੍ਹਾਂ ਪੈਰਾਂ ਦੇ ਨਾਲ ਜਿੱਥੇ ਜ਼ਮੀਨ ਤੇ ਤੁਰਦੇ ਜ਼ਮੀਨ ਵੀ ਪੈਰਾਂ ਥੱਲੇ ਮਿੱਧੀ ਜਾ ਰਹੀ ਹੈ।
ਪ੍ਰਥਮ ਪ੍ਰਹਾਰ ਮੁਸ਼ਟ ਕੇ ਕਰੇ।
ਪਹਿਲਾਂ ਇੱਕ ਦੂਜੇ ਤੇ ਮੁੱਕਿਆਂ ਦੇ ਵਾਰ ਸ਼ੁਰੂ ਕੀਤੇ ਇਹਨਾਂ ਨੇ, ਇੱਕ ਦੂਜੇ ਤੇ ਮੁੱਕਿਆਂ ਦੇ ਵਾਰ ਕਰਦੇ ਹਨ।
ਉੱਠਿਓ ਸ਼ਬਦ ਜਿਮ ਲੋਹਾ ਕਰੇ।
ਜਦੋਂ ਇੱਕ ਦੂਜੇ ਦੇ ਮੁੱਕੇ ਮਾਰਦੇ ਤੇ ਏਦਾਂ ਆਵਾਜ਼ ਆਉਂਦੀ ਹੈ ਜਿਵੇਂ ਕੋਈ ਠਠਿਆਰਾ ਆਪਣੀ ਭੱਠੀ ਦੇ ਉੱਤੇ ਲੋਹਾ ਘੜਦਾ ਨਾ, ਤੇ ਲੋਹੇ ਘੜਨ ਦੀ ਆਵਾਜ਼ ਆਉਂਦੀ ਹੈ, ਇਦਾਂ ਕਹਿੰਦੇ ਜਦੋਂ ਮੁੱਕੇ ਮਾਰੇ ਇੱਕ ਦੂਜਿਆਂ ਦੇ ਸਰੀਰ ਉੱਤੇ ਦੋਨਾਂ ਨੇ ਤਾਂ ਉਦਾਂ ਆਵਾਜ਼ ਆਉਂਦੀ ਜਿਵੇਂ ਲੋਹੇ ਨੂੰ ਕੁੱਟੀ ਦਾ ਹੈ।
ਮਨੋ ਬ੍ਰਿਖਬ ਅਤ ਬਲੀ ਪਿਰੇ ਹੈ,
ਇਹਦੇ ਦੋਵੇਂ ਸੂਰਮੇ ਏਦਾਂ ਲੜ ਰਹੇ ਮਾਨੋ ਜਿਵੇਂ ਦੋ ਬੜੇ ਬਲਵਾਨ ਬਲਦ ਹੁੰਦੇ ਆ ਨਾ, ਬਲਦ ਸਾਨ ਬਲਦ, ਉਹ ਆਪਸ ਵਿੱਚ ਭਿੜ ਰਹੇ ਹੋਣ।
ਜਿਮ ਕੁੰਚਰ ਕਰ ਕੋਪ ਲਰੇ ਹੈ,
ਜਾਂ ਏਦਾਂ ਕਹਿ ਲਈਏ ਵੀ ਦੋ ਹਾਥੀ ਭਿੜ ਰਹੇ ਨੇ ਬੜੇ ਰੋਸ ਵਿੱਚ ਆ ਕੇ, ਬੜੇ ਰੋਹ ਵਿੱਚ ਆ ਕੇ ਦੋ ਹਾਥੀ ਭਿੜ ਰਹੇ ਹਨ।
ਲਪਟ ਗਏ ਅੰਗਨ ਸੋ ਅੰਗ,
ਪਹਿਲਾਂ ਮੁੱਕੇ ਬਾਰੇ ਇੱਕ ਦੂਜੇ ਨੂੰ, ਫਿਰ ਇੱਕ ਦੂਜੇ ਨੂੰ ਜੱਫਾ ਚਾੜ ਲਿਆ, ਜੱਫਾ ਚਾੜ ਕੇ ਅੰਗਾਂ ਦੇ ਨਾਲ ਅੰਗ ਘੁੱਟ ਲਏ ਇੱਕ ਦੂਜੇ ਦੇ।
ਪਾਏ ਅਰੂਪੇ ਬਲ ਕੇ ਸੰਗ,
ਬੜੇ ਬਲ ਦੇ ਨਾਲ ਆਪਣੇ ਪੈਰਾਂ ਨੂੰ ਜ਼ਮੀਨ ਤੇ ਅੜਾ ਅੜਾ ਕੇ ਆਪਣੇ ਆਪ ਨੂੰ ਖੜਾ ਕਰਦੇ, ਇੱਕ ਦੂਜੇ ਨੂੰ ਸੁੱਟਣਾ ਚਾਹੁੰਦੇ ਜਿਵੇਂ ਪਹਿਲਵਾਨੀ ਦਾ ਪੇਚ ਹੁੰਦੇ ਆ, ਪਰ ਆਪਣੇ ਪੈਰਾਂ ਨੂੰ ਜ਼ਮੀਨ ਤੇ ਅੜਾ ਅੜਾ ਕੇ ਖੜਦੇ ਹਨ।
ਕਦੇ ਭੀਮ ਕੋ ਭੂਪ ਤਕਾਵੇ,
ਕਦੇ ਭੀਮ ਨੂੰ ਜਰਾ ਸੰਧ ਧੱਕ ਕੇ ਅੱਗੇ ਲੈ ਜਾਂਦਾ ਹੈ,
ਕਦੇ ਭੂਪ ਕੋ ਭੀਮ ਲਿਜਾਵੇ,
ਤੇ ਕਦੇ ਭੀਮ ਜਰਾ ਸੰਧ ਨੂੰ ਧੱਕ ਕੇ ਲੈ ਜਾਂਦਾ। ਉਹ ਵੀ ਬੜਾ ਬਲਵਾਨ ਸੀ, ਕਈ ਹਾਥੀਆਂ ਦਾ ਤਾਣ ਸੀ ਭੀਮ ਵਿੱਚ ਵੀ, ਕਦੇ ਭੀਮ ਜਰਾ ਸੰਧ ਨੂੰ ਧੱਕ ਕੇ ਅੱਗੇ ਲੈ ਜਾਂਦਾ, ਕਦੇ ਜਰਾ ਸੰਧ ਧੱਕ ਕੇ ਭੀਮ ਨੂੰ ਲੈ ਜਾਂਦਾ ਹੈ।
ਕਬਹੂ ਸੀਸ ਸੀਸ ਪਰ ਮਾਰੇ,
ਕਦੇ ਲੜਦਿਆਂ, ਹੁਣ ਬਾਹਾਂ ਦੋਵਾਂ ਨੇ ਇੱਕ ਦੂਜੇ ਦੀਆਂ ਕਾਬੂ ਕੀਤੀਆਂ ਹੋਈਆਂ, ਫਿਰ ਕੀ ਕਰਦੇ ਇੱਕ ਦੂਜੇ ਦੇ ਸਿਰ ਵਿੱਚ ਸਿਰ ਮਾਰਦੇ ਹਨ, ਮੱਥੇ ਨਾਲ ਜ਼ੋਰ ਨਾਲ ਮੱਥਾ ਮਾਰਦੇ ਹਨ।
ਕੋਰ ਨਾਦ ਕੋ ਦਉ ਉਚਾਰੇ,
ਜਦੋਂ ਸਿਰ ਨਾਲ ਸਿਰ ਵੱਜਦਾ ਏਦਾਂ ਜਾਪਦਾ ਜਿਵੇਂ ਕੋਈ ਕਣ ਲੋਹੇ ਤੇ ਵੱਜਦਾ ਹੋਵੇ।
ਸੁਣ ਕਰ ਲੋਕ ਨਗਰ ਕੇ ਸਾਰੇ,
ਨਗਰ ਦੇ ਜਿੰਨੇ ਲੋਕ ਸਨ ਜਦੋਂ ਉਹਨਾਂ ਨੂੰ ਖਬਰ ਹੋਈ ਕਿ ਸਾਡਾ ਰਾਜਾ ਜਰਾ ਸੰਧ ਭਿੜ ਰਿਹਾ ਔਰ ਭੀਮ ਉਹਦੇ ਨਾਲ ਭਿੜਨ ਵਾਸਤੇ ਆਇਆ ਹੋਇਆ, ਸਾਰੇ ਨਗਰ ਦੇ ਲੋਕ ਇਕੱਠੇ ਹੋ ਕੇ ਮੇਲਾ ਵੇਖਣ ਆ ਪਹੁੰਚੇ।
ਚਿੰਤਾ ਤੁਰ ਤ੍ਰਾਸਤ ਉਰ ਪਾਰੇ,
ਲੋਕ ਡਰੇ ਵੀ ਹੋਏ ਨੇ, ਤ੍ਰਸਤ ਵੀ ਹਨ ਕਿ ਸਾਡਾ ਰਾਜਾ ਹੈ ਕਿਤੇ ਮਾਰਿਆ ਨਾ ਜਾਵੇ।
ਸੁਪੱਟ ਪੁਰਖ ਬਾਲਕ ਅਰ ਜਵਾਨ,
ਚਾਹੇ ਕੋਈ ਸੂਰਮਾ ਹੈ, ਚਾਹੇ ਕੋਈ ਬਾਲਕ ਹੈ, ਚਾਹੇ ਕੋਈ ਜਵਾਨ ਹੈ।
ਬ੍ਰਿਧ ਨਰ ਆਏ ਨਾਰ ਤਿਸ ਥਾਂ,
ਚਾਹੇ ਇਸਤਰੀਆਂ ਨੇ ਸਾਰੇ ਉੱਥੇ ਉਸ ਜਗ੍ਹਾ ਤੇ ਆਣ ਖਲੋਤੇ ਨੇ ਜਿੱਥੇ ਭੀਮ ਦਾ ਔਰ ਜਰਾ ਸੰਧ ਦਾ ਮੁਕਾਬਲਾ ਹੋ ਰਿਹਾ।
ਅੰਦਰ ਮੰਦਰ ਪਰ ਚੜ ਕਰਕੇ,
ਔਰ ਕਿਲੇ ਦੇ ਆਲੇ ਦੁਆਲੇ ਕੰਧਾਂ ਤੇ ਖਲੋ ਕੇ, ਉੱਚੇ ਥਾਵਾਂ ਤੇ ਖਲੋ ਕੇ ਵੇਖ ਰਹੇ ਨੇ, ਦੋਨਾਂ ਸਾਨਾਂ ਦਾ ਭੇੜ ਹੈ।
ਚਿੰਤਾ ਤੁਰ ਪੈ ਤਰੇ ਨਿਹਰ ਕੇ,
ਜਿੰਨੇ ਨਗਰ ਦੇ ਲੋਕ ਨੇ, ਪ੍ਰਜਾ ਦੇ ਲੋਕ ਨੇ, ਉਹ ਚਿੰਤਾ ਤੁਰ ਫਿਕਰਮੰਦ ਵੀ ਨੇ, ਡਰੇ ਹੋਏ ਵੀ ਨੇ, ਭੈ ਭੀਤ ਵੀ ਹਨ।
ਮਹਾ ਪੀਰ ਚਾਰੋਂ ਦਿਸ਼ਮਾਏ,
ਚਾਰੇ ਪਾਸੇ ਲੋਕਾਂ ਦੀ ਭੀੜ ਹੈ, ਵੇਖਣ ਵਾਲਿਆਂ ਦੀ ਵੱਡਾ ਭਾਰੀ ਇਕੱਠ ਹੈ।
ਦੇਖੇ ਸੰਗਰ ਕਿਤਕ ਉਮਾਏ,
ਕਈਆਂ ਨੂੰ ਬੜਾ ਚਾਅ ਆ ਵੇਖਣ ਦਾ ਸੰਗਰ, ਕਈਆਂ ਨੂੰ ਸਵਾਦ ਆ ਰਿਹਾ ਵੇਖਣ ਦਾ, ਕਈ ਡਰ ਰਹੇ ਨੇ, ਕਈਆਂ ਨੂੰ ਰਸ ਆ ਰਿਹਾ ਵੇਖਣ ਦਾ।
ਨਿਕਟ ਪੀਰ ਬੋ ਪਹੁੰਚੀ ਦੇਖ,
ਬਹੁਤ ਸਾਰੀ ਭੀੜ ਜਦੋਂ ਨੇੜੇ ਪਹੁੰਚੀ ਵੇਖੀ,
ਤਜ ਰਣ ਕੀਨੇ ਦੂਰ ਅਸ਼ੇਖ,
ਲੋਕੀ ਨੇੜੇ ਆ ਗਏ। ਜਰਾ ਸੰਧ ਨੇ ਇੱਕ ਵਾਰੀ ਜੰਗ ਰੋਕ ਦਿੱਤਾ, ਕਹਿਣ ਲੱਗਾ ਸਾਰੇ ਲੋਕਾਂ ਨੂੰ ਵੀ ਪਿੱਛੇ ਹਟ ਜਾਓ, ਕਿਤੇ ਸਾਡੇ ਭੇੜ ਦੇ ਵਿੱਚ ਤੁਸੀਂ ਨਾ ਮਾਰੇ ਜਾਇਓ, ਸਭ ਨੂੰ ਹਦਾਇਤ ਕਰਕੇ ਪਿੱਛੇ ਕਰ ਦਿੱਤਾ।
ਇੰਦਰ ਬ੍ਰਿਤਾਸੁਰ ਜਨ ਦੁਆ ਲਰੇ,
ਕਹਿੰਦੇ ਏਦਾਂ ਲੜਨ ਲੱਗੇ ਨੇ ਫਿਰ ਦੁਬਾਰਾ ਦੋਵੇਂ, ਜਿਵੇਂ ਰਾਜਾ ਇੰਦਰ ਤੇ ਇੱਕ ਬ੍ਰਿਤਾਸੁਰ ਨਾਮ ਦਾ ਦੈਂਤ ਹੋਇਆ, ਇਹਨਾਂ ਦੋਨਾਂ ਦਾ ਭੇੜ ਹੋਇਆ ਸੀ, ਬੜਾ ਭਿਆਨਕ ਭੇੜ ਹੋਇਆ ਸੀ, ਉਦਾਂ ਦਾ ਹੀ ਭੇੜ ਇਹਨਾਂ ਦੋਨਾਂ ਸੂਰਮਿਆਂ ਦਾ ਹੋ ਰਿਹਾ।
ਦੋਨੋ ਮੈਦ ਵੀਰ ਬਲ ਕਰੇ,
ਦੋਵੇਂ ਬੜੇ ਬਲੀ ਵਰਵੀਰ ਨੇ, ਯੋਧੇ ਨੇ ਔਰ ਭਾਰੀ ਬਲ ਵਿਖਾ ਕੇ ਲੜ ਰਹੇ ਹਨ।
ਜਨ ਕੇ ਹਰ ਕਰ ਕੂਪ ਵਿਸਾਲਾ,
ਏਦਾਂ ਕਹਿ ਲਈਏ ਵੀ ਦੋ ਬੱਬਰ ਸ਼ੇਰ ਨੇ ਇੱਕ ਦੂਜੇ ਤੇ ਰੋਹ ਕਰਕੇ ਕੂਪ ਵਿੱਚ ਵੱਧ ਵੱਧ ਕੇ ਇੱਕ ਦੂਜੇ ਨੂੰ ਮਾਰ ਰਹੇ ਨੇ।
ਲੜੇ ਪਰਸ ਪਰ ਯੁੱਧ ਕਰਾਲਾ,
ਬੱਬਰ ਸ਼ੇਰ ਨੇ ਮਾਨੋ ਬੜੇ ਕ੍ਰੋਧ ਵਿੱਚ ਲੜ ਰਹੇ ਹਨ।
ਇਸ ਪ੍ਰਕਾਰ ਜੂਜੇ ਬਰਿਆਰ,
ਇਹ ਦੋਵੇਂ ਬਲੀ ਬੜੇ ਸੂਰਮਤਾਈ ਦੇ ਨਾਲ ਬਹਾਦਰੀ ਨਾਲ ਜੂਝੇ ਹਨ, ਦੋਨਾਂ ਚੋਂ ਕੋਈ ਵੀ ਹਾਰ ਨਹੀਂ ਕਬੂਲਦਾ।
ਬੀਤੇ ਦਿਨ ਲੜਤੇ ਦਸ ਚਾਰ,
ਲੜਦਿਆਂ ਲੜਦਿਆਂ 14 ਦਿਨ ਬੀਤ ਗਏ ਨਾ, ਰੋਜ਼ ਲੜਦੇ, ਰਾਤ ਨੂੰ ਜਦੋਂ ਹਨੇਰਾ ਪੈਂਦਾ ਉਦੋਂ ਲੜਾਈ ਰੋਕ ਦਿੰਦੇ, ਕਈ ਤਾਂ ਕਹਿੰਦੇ ਵੀ ਨਿਰੰਤਰ ਹੀ ਜੰਗ ਹੁੰਦਾ ਰਿਹਾ 14 ਦਿਨ, ਪਰ ਪੁਰਾਣੇ ਸਮੇਂ ਦਾ ਇਹ ਵਿਧੀ ਵਿਧਾਨ ਸੀ ਕਿ ਰਾਤ ਨੂੰ ਜਦੋਂ ਸੂਰਜ ਛਿਪ ਜਾਂਦਾ ਲੜਾਈ ਰੋਕ ਦਿੱਤੀ ਜਾਂਦੀ ਸੀ। 14 ਦਿਨ ਇਹਨਾਂ ਨੂੰ ਬੀਤ ਗਏ ਲੜਦਿਆਂ ਲੜਦਿਆਂ।
ਦੇਖਤ ਸ਼੍ਰੀ ਪ੍ਰਭ ਤਿਨ ਕੀ ਓਰਾ,
ਭਗਵਾਨ ਕ੍ਰਿਸ਼ਨ ਜੀ ਵੀ ਇਹਨਾਂ ਦੀ ਲੜਾਈ ਵੇਖ ਰਹੇ ਨੇ, ਯੁੱਧ ਵੇਖ ਰਹੇ ਹਨ।
ਜਰਾ ਸੰਦ ਕੋ ਪਿਖ ਬਲ ਥੋਰਾ,
ਵੇਖਿਆ 14 ਦਿਨਾਂ ਬਾਅਦ ਜਰਾ ਸੰਦ ਦਾ ਥੋੜਾ ਜਿਹਾ ਬਲ ਘਟਿਆ। 14 ਦਿਨਾਂ ਬਾਅਦ ਵੇਖਿਆ ਕਿ ਅੱਜ ਜਰਾ ਸੰਦ ਥੋੜਾ ਜਿਹਾ ਕਮਜ਼ੋਰ ਦਿਸਦਾ ਹੈ।
ਨਿਕਟ ਭੀਮ ਕੇ ਸੈਨ ਬੁਝਾਈ,
ਭੀਮ ਨੂੰ ਆਪਣੇ ਇਸ਼ਾਰੇ ਦੇ ਨਾਲ ਭਗਵਾਨ ਕ੍ਰਿਸ਼ਨ ਨੇ ਸਮਝਾਇਆ।
ਪਯੋ ਸ਼੍ਰਮਤ ਰਿਪ ਦੇਉ ਬਿਨਸਾਈ,
ਭੀਮ ਨੂੰ ਸਮਝਾਇਆ ਇਸ਼ਾਰੇ ਨਾਲ ਅੰਦਰ ਦੀ ਬੋਲੀ ਨਾਲ ਕਿ ਹੇ ਭੀਮ, ਜਰਾ ਸੰਦ ਹੁਣ ਬਿਲਕੁਲ ਕਮਜ਼ੋਰ ਹੋ ਰਿਹਾ, ਇਹਦਾ ਤਾਣ ਘਟਿਆ, ਹੁਣ ਇਹਨੂੰ ਮਾਰ ਕੇ ਖਤਮ ਕਰ ਦੇ।
ਦੇਰ ਨਾ ਕਰੋ ਮਾਰ ਇਸ ਲਈ,
ਹੁਣ ਦੇਰ ਨਾ ਕਰ, ਹੁਣ ਇਹ ਬਲ ਹਾਰ ਚੁੱਕਾ ਹੈ, ਤੇ ਇਹਨੂੰ ਮਾਰ ਕੇ ਮੁਕਾ ਦੇ।
ਨਿਜ ਪੱਖ ਕੋ ਨਿਰਭੈਤਾ ਦੇਓ,
ਔਰ ਆਪਣੇ ਪੱਖ ਨੂੰ ਨਿਰਭੈ ਕਰ ਲੈ।
ਸਮਝ ਭੀਮ ਨੇ ਕਿਉ ਬੁਝਾਈ,
ਜਦੋਂ ਇਹ ਗੱਲ ਸਮਝੀ ਭਗਵਾਨ ਕ੍ਰਿਸ਼ਨ ਦੇ ਇਸ਼ਾਰੇ ਨਾਲ ਹੀ, ਤੋ ਭੀਮ ਨੇ ਇਸ਼ਾਰੇ ਨਾਲ ਹੀ ਭਗਵਾਨ ਕ੍ਰਿਸ਼ਨ ਨੂੰ ਸਮਝਾਇਆ, ਗੱਲ ਕੀਤੀ
ਕਿਮ ਨਿਰਬਲ ਇਸ ਲਖੋਂ ਗੁਸਾਈ।
ਕਹਿਣ ਲੱਗਾ ਭਗਵਾਨ ਜੀ, ਮੈਨੂੰ ਤਾਂ ਕਿਤੋਂ ਦਿਸਦਾ ਨਹੀਂ ਪਿਆ ਕਮਜ਼ੋਰ, ਤੁਹਾਨੂੰ ਕਿਧਰੋਂ ਦਿਸ ਰਿਹਾ ਕਮਜ਼ੋਰ, ਮੈਂ ਤਾਂ ਭਿੜ ਰਿਹਾ ਇਹਦੇ ਨਾਲ ਲੜ ਰਿਹਾ, ਮੈਨੂੰ ਤਾਂ ਕਿਤੋਂ ਇਹ ਨਿਰਬਲ ਨਜ਼ਰ ਨਹੀਂ ਆਉਂਦਾ।
ਅੰਗ ਅੰਗ ਮੇਰੋ ਥੱਕ ਗਈ,
ਮੇਰਾ ਅੰਗ ਅੰਗ ਥੱਕ ਚੁੱਕਾ, ਤੁਹਾਨੂੰ ਇਹ ਥੱਕਿਆ ਦਿਸਦਾ, ਪਰ ਥੱਕਿਆ ਦੇ ਮੈਂ ਹੋਇਆ ਮਹਾਰਾਜ, ਮੇਰਾ ਅੰਗ ਅੰਗ ਥੱਕਿਆ ਹੋਇਆ।
ਆਗੇ ਹੋਵੋ ਤੀਰ ਨਾ ਪਈਓ,
ਮੇਰੇ ਵਿੱਚ ਤਾਂ ਹੁਣ ਧੀਰਜ ਵੀ ਨਹੀਂ ਰਿਹਾ ਵੀ ਮੈਂ ਅੱਗੇ ਜਾ ਕੇ ਇਹਦੇ ਨਾਲ ਲੜਾ।
ਪਰਾਕਰਮ ਮੋਹ ਮੈਂ ਰਿਓ ਨਾ ਪਾਰੀ,
ਮੇਰੇ ਵਿੱਚ ਹੁਣ ਉਹ ਪਰਾਕਰਮ ਨਹੀਂ ਰਿਹਾ, ਉਹ ਬਲ ਨਹੀਂ ਰਿਹਾ ਕਿ ਮੈਂ ਇਹਦੇ ਨਾਲ ਲੜ ਕੇ ਇਹਨੂੰ ਮਾਰਾ।
ਕਰ ਤੋ ਯੁੱਧ ਸ਼੍ਰਮਤ ਤਨ ਪਾਰੀ,
ਇਹਦੇ ਨਾਲ ਯੁੱਧ ਕਰਦਿਆਂ 14 ਦਿਨ ਬੀਤ ਗਏ ਨੇ, ਮੈਂ ਹੁਣ ਥੱਕ ਚੁੱਕਾ ਹਾਂ, ਟੁੱਟ ਚੁੱਕਾ ਹਾਂ।
ਮਾਂ ਬਲੀ ਇਹ ਅਗਰ ਕਰੋ,
ਇਹ ਕੋਈ ਸਧਾਰਨ ਬੰਦਾ ਨਹੀਂ ਹੈ, ਮਹਾਬਲੀ ਯੋਧਾ ਮੇਰੇ ਸਾਹਮਣੇ ਅੱਗੇ ਖੜਾ ਹੈ।
ਤੁਮ ਕੈਸੇ ਇਹ ਨਿਰਬਲ ਜੋ ਆ,
ਤੁਸੀਂ ਇਹਨੂੰ ਕਿਵੇਂ ਨਿਰਬਲ ਸਮਝ ਲਿਆ, ਇਹਨੂੰ ਕਮਜ਼ੋਰ ਸਮਝ ਲਿਆ, ਮੈਨੂੰ ਤਾਂ ਇਹਦੇ ਕਿਤੇ ਕਮਜ਼ੋਰੀ ਨਜ਼ਰ ਨਹੀਂ ਆਉਂਦੀ।
ਭੀਮ ਸੈਨ ਤੇ ਸੁਨਤ ਬਖਾਨਾ,
ਜਦੋਂ ਭੀਮ ਸੈਨ ਨੇ ਅੱਗੋਂ ਇਹ ਜਵਾਬ ਦਿੱਤਾ, ਸੁਣ ਕੇ ਭਗਵਾਨ ਕ੍ਰਿਸ਼ਨ ਜੀ ਬੋਲੇ,
ਪਵਨ ਪੁੱਤਰ ਤੂੰ ਬਲੀ ਮਾਨ।
ਕਹਿਣ ਲੱਗੇ ਤੂੰ ਪਵਨ ਪੁੱਤਰ ਹੈ, ਤੂੰ ਬਲੀ ਹੈ, ਬਲਵਾਨ ਹੈ,
ਐਸੇ ਤੁਝ ਕੋ ਨੇ ਬਣਿਆ,
ਇਹ ਗੱਲ ਤੈਨੂੰ ਨਹੀਂ ਬਣ ਆਉਂਦੀ, ਇਹ ਜਵਾਬ ਤੈਨੂੰ ਨਹੀਂ ਬਣ ਆਉਂਦਾ।
ਕਰ ਉਤਸ਼ਾਹ ਮਹਾ ਬਲ ਲਾਏ,
ਉਤਸ਼ਾਹ ਰੱਖ, ਆਪਣਾ ਪੂਰਨ ਬਲ ਲਾ ਇੱਕ ਵਾਰੀ। ਇਹ ਹੁੰਦਾ ਜਥੇਦਾਰ ਦੀ, ਜਿਹੜਾ ਮੁਖੀ ਹੁੰਦਾ, ਆਗੂ ਹੁੰਦਾ, ਸੈਨਾ ਵਿੱਚ ਉਹ ਕਿਵੇਂ ਤਾਣ ਭਰਦਾ। ਜੇ ਸੈਨਾ ਕਮਜ਼ੋਰ ਹੋਣ ਲੱਗੇ, ਸੈਨਾ ਦੇ ਸੂਰਮੇ ਕਮਜ਼ੋਰ ਹੋਣ ਲੱਗਣ, ਤੇ ਜਿਹੜਾ ਉਹਨਾਂ ਦਾ ਆਗੂ, ਉਹਨਾਂ ਵਿੱਚ ਕਿਵੇਂ ਜਾਨ ਫੂਕਦਾ, ਇੱਥੋਂ ਇਹ ਸੰਕੇਤ ਪ੍ਰਾਪਤ ਹੋ ਰਿਹਾ। ਇਸ ਕਰਕੇ ਜੰਗ ਦੇ ਮੈਦਾਨ 'ਚ ਇਕੱਲੀਆਂ ਸੈਨਾਵਾਂ ਨਹੀਂ ਲੜਦੀਆਂ, ਜਿਹੜੇ ਸੈਨਾਵਾਂ ਦੇ ਆਗੂ ਹੁੰਦੇ ਆ ਉਹ ਵੀ ਲੜਿਆ ਕਰਦੇ ਆ, ਪਰ ਉਹਨਾਂ ਦੀ ਲੜਾਈ ਪਿੱਛੇ ਰਹਿ ਕੇ ਹੁੰਦੀ ਹੈ, ਉਹ ਸੈਨਾ ਵਿੱਚ ਜੋਸ਼ ਭਰਦੇ ਆ, ਬਲ ਭਰਦੇ ਆ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਤੂੰ ਆਪਣਾ ਉਤਸ਼ਾਹ ਧਾਰਨ ਕਰ, ਮਹਾ ਬਲ ਨੂੰ ਲਾ ਦੇ।
ਜਰਾ ਸੰਦ ਕੋ ਜੀਤੇ ਰਣ ਮੈਂ,
ਮੈਨੂੰ ਇਹ ਪੱਕਾ ਯਕੀਨ ਹੈ ਕਿ ਜਰਾ ਸੰਦ ਨੂੰ ਇਸ ਜੰਗ ਦੇ ਮੈਦਾਨ ਚ ਮਾਰ ਕੇ ਤੂੰ ਜ਼ਰੂਰ ਜਿੱਤੇਗਾ।
ਇਮ ਨਿਸ਼ਚੈ ਰਾਖੇ ਕਰ ਮਨ ਮੈਂ,
ਇਹ ਨਿਸ਼ਚਾ ਤੂੰ ਵੀ ਆਪਣੇ ਮਨ ਚ ਰੱਖ ਲੈ, ਕਰ ਲੈ।
ਇੱਕ ਤ੍ਰਿਣ ਲੇ ਕਰ ਕਰ ਕਨ ਸ਼ਾਮ,
ਭਗਵਾਨ ਕ੍ਰਿਸ਼ਨ ਨੇ ਇਸ਼ਾਰੇ ਨਾਲ ਹੁਣ ਸਮਝਾਇਆ, ਇੱਕ ਘਾਹ ਦਾ ਕਿਣਕਾ ਲਿਆ ਆਪਣੇ ਹੱਥ ਵਿੱਚ,
ਕਰੇ ਇਸ਼ਾਰਤ ਲੋਚਨ ਬਾਮ,
ਔਰ ਆਪਣੀ ਖੱਬੀ ਅੱਖ ਦੇ ਨਾਲ ਇਸ਼ਾਰਾ ਕਰਕੇ ਬੋਲ, ਇਸ਼ਾਰਾ ਕਰਕੇ ਸਮਝਾਉਂਦੇ।
ਵਿੱਚ ਤੇ ਚੀਰੇ ਸਗਰੋ ਸੋਏ,
ਕਹਿਣ ਲੱਗੇ ਜਿਹੜਾ ਉਹ ਘਾਹ ਦਾ ਕਿਣਕਾ ਸੀ ਨਾ, ਉਹਨੂੰ ਏਦਾਂ ਪਕੜ ਕੇ ਵਿਚਕਾਰੋਂ ਚੀਰਿਆ ਤੇ ਚੀਰ ਕੇ ਸਮਝਾਇਆ।
ਕਰ ਦਿਖ ਰਾਇਓ ਇੱਕ ਤੇ ਦੋਏ,
ਕਹਿਣ ਲੱਗੇ ਜਿਵੇਂ ਆਹ ਮੈਂ ਘਾਹ ਦਾ ਕਿਣਕਾ ਚੀਰਿਆ, ਏਦਾਂ ਇਹਨੂੰ ਵੀ ਇੱਕ ਲੱਤ ਤੋਂ ਪਕੜ ਕੇ ਦੂਜੀ ਲੱਤ ਹੱਥ ਵਿੱਚ ਪਕੜ ਕੇ ਵਿਚਕਾਰੋਂ ਚੀਰ, ਫਿਰ ਇਹ ਮਰੇਗਾ, ਉਦਾਂ ਨਹੀਂ ਇਹਨੇ ਮਰਨਾ, ਕਿਉਂਕਿ ਇਹਦਾ ਜਨਮ ਵੀ ਇਹ ਸਰੀਰ ਜੋੜ ਕੇ ਹੋਇਆ ਸੀ, ਇਹ ਜੀਵਤ ਹੋਇਆ ਸੀ, ਜਰਾ ਸੰਦ ਤਾਂ ਹੀ ਨਾ ਸੀ। ਹੁਣ ਇਹ ਮਰੇਗਾ ਵੀ ਏਦਾਂ ਜਦੋਂ ਇਹਦੇ ਦੋਵੇਂ ਸਰੀਰ ਦੇ ਹਿੱਸਿਆਂ ਨੂੰ ਤੂੰ ਵੱਖਰਾ ਕਰ ਦੇਗਾ, ਉਹ ਘਾਹ ਦਾ ਕਿਣਕਾ ਚੀਰ ਕੇ ਇਸ਼ਾਰਾ ਕਰਕੇ ਸਮਝਾਇਆ ਭਗਵਾਨ ਕ੍ਰਿਸ਼ਨ ਨੇ ਭੀਮ ਨੂੰ।
ਭੀਮ ਸੈਨ ਇਮ ਸੈਨ ਬੁਝਾਈ,
ਭੀਮ ਸੈਨ ਨੂੰ ਏਦਾਂ ਇਹ ਗੱਲ ਸਾਰੀ ਆਪਣੇ ਇਸ਼ਾਰੇ ਨਾਲ ਹੀ ਸਮਝਾਈ।
ਜਾਣਿਉ ਭੇਦ ਹਿਰਦੇ ਹਰ ਖਾਈ,
ਸਾਰਾ ਭੇਦ ਸਮਝ ਗਿਆ ਭੀਮ, ਵੇਖ ਲਿਆ ਉਹਨੇ ਵੀ ਆਹ ਗੱਲ ਹੈ ਅਸਲ ਵਿੱਚ, ਆ ਭੇਦ ਹੈ, ਇਹ ਸਾਰਾ ਭੇਦ ਉਸੇ ਵੇਲੇ ਸਮਝ ਗਿਆ।
ਕਰਿਓ ਦੁਖੰਡ ਜੋਰ ਨੂੰ ਇਹ,
ਜਰਾਸੰਧ ਦੇ ਦੋ ਹਿੱਸੇ ਸੀ ਸਰੀਰ ਦੇ, ਜਿਹੜੇ ਜੋੜਨ ਤੋਂ ਬਾਅਦ ਇਹ ਬਣਿਆ ਹੈ।
ਇਹ ਤੁਮ ਚੀਰ ਦੇ ਹੋ ਰਿਪ ਦੇ,
ਸਮਝ ਗਿਆ ਵੀ ਕ੍ਰਿਸ਼ਨ ਭਗਵਾਨ ਮੈਨੂੰ ਸਮਝਾ ਰਿਹਾ ਵੀ ਇਹ ਦੋਵੇਂ ਹਿੱਸੇ ਚੀਰ ਕੇ ਵੱਖਰੇ ਵੱਖਰੇ ਕਰਦੇ ਤਾਂ ਮਰੇਗਾ।
ਤਬ ਸ਼੍ਰੀ ਕ੍ਰਿਸ਼ਨ ਪੀਠ ਤੇ ਸਥਾਪੀ,
ਕਹਿੰਦੇ ਭਗਵਾਨ ਕ੍ਰਿਸ਼ਨ ਨੇ ਜਾ ਕੇ ਭੀਮ ਦੀ ਪਿੱਠ ਤੇ ਥਾਪੀ ਮਾਰੀ, ਜ਼ੋਰ ਨਾਲ ਥਾਪੜਾ ਦਿੱਤਾ।
ਦੀਨਸ ਬਲ ਵਿਸਾਲ ਕੋ ਆਪੀ,
ਹੁਣ ਦੁਆਪਰ ਯੁੱਗ ਦੇ ਭਗਵਾਨ ਦਾ ਥਾਪੜਾ ਮਿਲਿਆ, ਇਕਦਮ ਭੀਮ ਦਾ ਜਿਹੜਾ ਬਲ ਨਿਰਬਲ ਹੋ ਗਿਆ ਸੀ ਉਹ ਦੁਬਾਰਾ ਫਿਰ ਬਲਵਾਨ ਹੋ ਗਿਆ, ਕਿਉਂਕਿ ਜਿਹਦੇ ਵੱਲ ਭਗਵਾਨ ਖੜੇ ਉਹਦੀ ਹਾਰ ਹੋ ਹੀ ਨਹੀਂ ਸੀ ਸਕਦੀ। ਹਾਂਜੀ,
ਸ਼੍ਰਮ ਸਭ ਦੂਰ ਕਰਿਓ ਤਿਸ ਤਨ ਤੇ,
ਥਾਪੜਾ ਮਾਰਿਆ ਤੇ ਉਹਦੇ ਸਰੀਰ ਦਾ ਸਾਰਾ ਥਕੇਵਾ ਭੀਮ ਦਾ ਭਗਵਾਨ ਕ੍ਰਿਸ਼ਨ ਨੇ ਖਿੱਚ ਲਿਆ। ਮਾਨੋ ਭੀਮ ਅੱਜ ਹੁਣੇ ਹੀ ਤਾਜ਼ਾ ਤਾਜ਼ਾ ਲੜਨ ਲੱਗਾ, ਇੰਨਾ ਉਹਨੂੰ ਆਪਣੇ ਅੰਦਰ ਬਲ ਮਹਿਸੂਸ ਹੋਇਆ।
ਮਾਰਨ ਸ਼ਤਰੂ ਚਾਇਓ ਮਨ ਤੇ,
ਮਨ ਦੇ ਵਿੱਚ ਚਾਹ ਜਾਗ ਪਿਆ ਭੀਮ ਦੇ ਕਿ ਹੁਣ ਮੈਂ ਇਸ ਦੁਸ਼ਮਣ ਨੂੰ ਮਾਰ ਬੁਕਾਵਾਂਗਾ।
ਗਇਓ ਭੀਮ ਪਾ ਖਰੇ ਅਗਾਰੀ,
ਗਇਆ ਭੀਮ ਜਰਾਸੰਧ ਦੇ ਸਾਹਮਣੇ ਜਾ ਖਲੋਤਾ।
ਜਰਾਸੰਧ ਆਵਾ ਬਲ ਪਾਰੀ,
ਜਰਾਸੰਧ ਜੋ ਬੜਾ ਬਲੀ ਹੈ ਹਾਰ ਨੀ ਪਿਆ ਮੰਨਦਾ, ਉਹ ਵੀ ਭੀਮ ਦੇ ਲਾਗੇ ਆਇਆ।
ਪਿਰੇ ਬਹੁਤ ਬਿਦ ਮੁਸ਼ਟਨ ਹਤੇ,
ਫਿਰ ਹੁਣ ਮੁੱਕੇ ਮਾਰ ਕੇ ਇੱਕ ਦੂਜੇ ਨਾਲ ਭਿੜਨ ਲੱਗੇ, ਲੜਨ ਲੱਗੇ।
ਗਹੇ ਅੰਗ ਟਿਗ ਰਿਸ ਕਰ ਚਿਤੈ,
ਔਰ ਪੰਜਿਆਂ ਵਿੱਚ ਪੰਜੇ ਫਸਾ ਕੇ ਇੱਕ ਦੂਜੇ ਨੂੰ ਪਕੜਦੇ ਹਨ, ਗੁੱਟ ਪਕੜ ਕੇ ਇੱਕ ਦੂਜੇ ਨੂੰ ਸੁੱਟਣ ਦਾ ਯਤਨ ਕਰਦੇ ਹਨ।
ਪਾਏ ਕਾਤ ਲਰ ਤੇ ਵੱਡ ਜੋਧੇ,
ਲੜਦਿਆਂ ਲੜਦਿਆਂ ਕਾਤ ਵੇਖਦੇ ਆ, ਦਾਤ ਤੱਕਦੇ ਹਨ ਦੋਵੇਂ ਯੋਧੇ।
ਕਰੇ ਪ੍ਰਹਾਰਨ ਦੋ ਤਨ ਕ੍ਰੋਧੇ,
ਦੋਵੇਂ ਕ੍ਰੋਧ ਵਿੱਚ ਆ ਕੇ ਇੱਕ ਦੂਜੇ ਦੇ ਸਰੀਰਾਂ ਤੇ ਕੋਈ ਕੂਹਣੀ ਮਾਰਦਾ, ਕੋਈ ਮੁੱਕਾ ਮਾਰਦਾ ਹੈ, ਏਦਾਂ ਕੋਈ ਸਿਰ ਤੇ ਸਿਰ ਮਾਰਦਾ ਹੈ।
ਭੀਮ ਸਿਮਰ ਬਲ ਸ਼੍ਰੀ ਪ੍ਰਭ ਕੇਰਾ,
ਹੁਣ ਭੀਮ ਨੇ ਭਗਵਾਨ ਕ੍ਰਿਸ਼ਨ ਦੇ ਬਲ ਨੂੰ ਸਿਮਰਿਆ ਹੈ।
ਭੁਜ ਤੇ ਗਯੋ ਭੂਪ ਤਿਸ ਬੇਰਾ,
ਕਹਿੰਦੇ ਬਾਂਹ ਕਾਬੂ ਆ ਗਈ ਜਰਾਸੰਧ ਦੀ, ਔਰ ਉਹਦੀ ਬਾਂਹ ਪਕੜ ਕੇ ਬੜੇ ਜ਼ੋਰ ਦੇ ਨਾਲ
ਬਲ ਕਰ ਸਿਰ ਪਰ ਫੇਰਿਓ ਐਸਾ,
ਕਹਿੰਦੇ ਬਾਹਾਂ ਤੋਂ ਪਕੜ ਲਿਆ ਦੋਨਾਂ ਤੋਂ ਭੀਮ ਨੇ, ਤੇ ਬਾਹਾਂ ਤੋਂ ਪਕੜ ਕੇ ਆਪਣੇ ਸਿਰ ਦੇ ਉੱਤੋਂ ਜਿਵੇਂ ਕੋਈ ਚੱਕਰ ਨੀ ਘੁਮਾਈ ਦਾ, ਏਦਾਂ ਚੱਕਰ ਵਾਂਗੂ ਜਰਾਸੰਧ ਨੂੰ ਘੁਮਾਇਆ ਭੀਮ ਨੇ।
ਚੱਕਰ ਕੁਲਾਲ ਭਰਮਾਵੇ ਜੈਸਾ,
ਜਿਵੇਂ ਕੋਈ ਘੁਮਿਆਰ ਚੱਕਰ ਘੁਮਾਉਂਦਾ ਨਾ ਲੱਕੜ ਦੇ ਨਾਲ ਮਿੱਟੀ ਦਾ ਘੜਾ ਬਣਾਉਣ ਵੇਲੇ, ਏਦਾਂ ਜਰਾਸੰਧ ਨੂੰ ਇਹਨੇ ਘੁਮਾਇਆ ਆਪਣੇ ਸਿਰ ਦੇ ਉੱਤੋਂ ਦੀ।
ਸਕਲ ਨਗਰ ਕੇ ਦੇਖਤ ਤੂਰਨ,
ਸਾਰੇ ਨਗਰ ਨਿਵਾਸੀ ਵੇਖ ਰਹੇ ਨੇ ਹੈਰਾਨੀ ਦੇ ਨਾਲ।
ਪਟਕਿਓ ਅਵਨੀ ਪਰ ਹਿਤ ਚੂਰਨ,
ਬੜੇ ਜ਼ੋਰ ਨਾਲ ਘੁਮਾ ਕੇ ਪਟਕੀਰ ਕੇ ਜ਼ਮੀਨ ਤੇ ਸੁੱਟਿਆ ਵੀ ਇਹਦਾ ਸਰੀਰ ਇਹਦੀਆਂ ਹੱਡੀਆਂ ਚੂਰਨ ਹੋ ਜਾਣ।
ਇੱਕ ਪੱਗ ਪੱਗ ਤੇ ਤਰੇ ਦਬਾਇਵ,
ਜਦੋਂ ਘੁਮਾ ਕੇ ਥੱਲੇ ਸੁੱਟਿਆ ਜਰਾਸੰਧ ਨੂੰ ਚੱਕਰ ਜਿਹਾ ਆਇਆ, ਜ਼ਮੀਨ ਤੋਂ ਆਪਣਾ ਆਪ ਸੰਭਾਲਣਾ ਹੀ ਸੀ ਉਹਨੇ, ਕਿ ਉਸੇ ਵੇਲੇ ਭੀਮ ਨੇ ਇੱਕ ਪੈਰ ਦੇ ਉੱਤੇ ਇਹਦੀ ਲੱਤ ਦੇ ਉੱਤੇ ਆਪਣਾ ਪੈਰ ਧਰ ਲਿਆ ਤੇ ਦੂਜੀ ਲੱਤ ਆਪਣੇ ਹੱਥ ਵਿੱਚ ਪਕੜ ਲਈ।
ਦੁਤੀਏ ਗਇਓ ਕਰ ਸਾਥ ਉਚਾਇਵ,
ਆਪਣੇ ਦੋਨਾਂ ਹੱਥਾਂ ਵਿੱਚ ਇੱਕ ਲੱਤ ਪਕੜ ਲਈ, ਇੱਕ ਲੱਤ ਥੱਲੇ ਪੈਰ ਥੱਲੇ ਦੱਬ ਲਈ।
ਬਲ ਕਰ ਚੀਰਿਓ ਦੇਹ ਸੁਹਾਨਾ,
ਔਰ ਪੂਰਾ ਬਲ ਲਾ ਕੇ ਤਾਣ ਲਾ ਕੇ ਵਿਚਕਾਰੋਂ ਚੀਰ ਕੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ।
ਉੱਠਿਓ ਸ਼ਬਦ ਤਬ ਘੋਰ ਮਹਾਨਾ,
ਕਹਿੰਦੇ ਜਦੋਂ ਜਰਾਸੰਧ ਦਾ ਸਰੀਰ ਦੋ ਹਿੱਸਿਆਂ ਚ ਵੰਡਿਆ ਗਿਆ, ਚੀਰ ਦਿੱਤਾ ਵਿਚਕਾਰੋਂ, ਕਹਿੰਦੇ ਉਸ ਵੇਲੇ ਬੜਾ ਭਿਆਨਕ ਨਾਦ, ਬੜੀ ਭਿਆਨਕ ਆਵਾਜ਼ ਗੂੰਜੀ।
ਕਰ ਦੁਖੰਡ ਤਰਨੀ ਮੈਂ ਡਾਰਿਓ,
ਏਦਾਂ ਦੋ ਹਿੱਸਿਆਂ ਚ ਜਰਾਸੰਧ ਨੂੰ ਵੰਡ ਕੇ ਭੀਮ ਨੇ ਜ਼ਮੀਨ ਤੇ ਇੱਕ ਹਿੱਸਾ ਸੱਜੇ ਇੱਕ ਖੱਬੇ ਸੁੱਟ ਦਿੱਤਾ।
ਇਮ ਸ਼੍ਰੀ ਕ੍ਰਿਸ਼ਨ ਸ਼ਤਰੂ ਸੰਘਾਰਿਓ,
ਏਦਾਂ ਭਗਵਾਨ ਕ੍ਰਿਸ਼ਨ ਦੇ ਇਸ਼ਾਰੇ ਨਾਲ ਭੀਮ ਨੇ ਦੁਸ਼ਮਣ ਮਾਰ ਮੁਕਾਇਆ। ਇਹ ਦੁਸ਼ਮਣ ਕੱਲਾ ਇਹਨਾਂ ਦਾ ਨਹੀਂ ਸੀ, ਇਹ ਭਗਵਾਨ ਕ੍ਰਿਸ਼ਨ ਦਾ ਵੀ ਦੁਸ਼ਮਣ ਸੀ।
ਜਰਾਸੰਧ ਕੋ ਸੁਤ ਸਹਿਦੇਵ,
ਹੁਣ ਜਰਾਸੰਧ ਦਾ ਜਿਹੜਾ ਪੁੱਤਰ ਸੀ ਸਹਿਦੇਵ,
ਕਰਿਓ ਤ੍ਰਾਸ ਤਜ ਕੈ ਅਹਮੇਵ।
ਉਹ ਡਰ ਗਿਆ, ਉਹਨੇ ਆਪਣਾ ਹੰਕਾਰ ਛੱਡਿਆ।
ਨਿਜ ਪਿਤ ਕੇ ਸਭ ਸਚਿਵ ਬੁਲਾਏ,
ਉਹਨੇ ਆਪਣੇ ਪਿਓ ਦੇ ਜਿੰਨੇ ਵਜ਼ੀਰ ਸੀ ਉਹ ਸਾਰੇ ਬੁਲਾ ਲਏ।
ਬਨੇ ਮਿਲਨਾਰ ਮਤੋ ਮਤਾਏ,
ਉਹਨਾਂ ਨਾਲ ਇਹਨੇ ਸਲਾਹ ਕੀਤੀ ਵੀ ਆਪਾਂ ਇਹਨਾਂ ਨਾਲ ਲੜ ਨਹੀਂ ਸਕਦੇ, ਜਿਹਨਾਂ ਸਾਡਾ ਪਿਓ ਮਾਰ ਦਿੱਤਾ ਜਰਾ ਸਿੰਘ ਵਰਗਾ ਸੂਰਮਾ, ਅਸੀਂ ਕੀ ਲੜਾਂਗੇ ਇਹਨਾਂ ਨਾਲ, ਇਹਨਾਂ ਨਾਲ ਤਾਂ ਹੁਣ ਸੰਧੀ ਕਰਨੀ ਬਣਾਉਂਦੀ ਹੈ।
ਜਿਨੋ ਅਗਾਰੀ ਭੂਪਤ ਹਾਰਾ,
ਇਹਨਾਂ ਅੱਗੇ ਸਾਡਾ ਮਹਾਨ ਬਲੀ ਰਾਜਾ ਜਰਾ ਸੰਧ ਹਾਰ ਗਿਆ।
ਮੈਂ ਤਿਸ ਕੋ ਸੁਤ ਕਹਾਂ ਵਿਚਾਰਾ,
ਮੈਂ ਤਾਂ ਉਹਦਾ ਪੁੱਤਰ ਹਾਂ ਵਿਚਾਰਾ, ਮੈਂ ਕੀ ਲੜਾਂਗਾ ਭਲਾ ਇਹਨਾਂ ਦੇ ਨਾਲ।
ਰਤਨ ਅਨੇਕ ਉਪਾਇਨ ਲੀਨੇ,
ਇਹਨੇ ਕਈ ਤਰ੍ਹਾਂ ਦੇ ਰਤਨ, ਕਈ ਤਰ੍ਹਾਂ ਦੀਆਂ ਪਟਾਵਾਂ, ਕਈ ਤਰ੍ਹਾਂ ਦੇ ਅਭੂਸ਼ਣ ਸ਼ਰਫੀਆਂ ਲਈਆਂ।
ਮਿਲਿਓ ਆਨ ਪਦ ਬੰਧਨ ਕੀਨੇ,
ਉਹ ਲਿਆ ਕੇ ਭਗਵਾਨ ਕ੍ਰਿਸ਼ਨ ਨੂੰ ਭੇਟ ਕਰਕੇ ਪੈਰਾਂ ਤੇ ਮੱਥਾ ਟੇਕ ਕੇ ਮਿਲਿਆ ਕਿ ਮੈਂ ਤੁਹਾਡੀ ਈਨ ਤੇ ਆਨ ਨੂੰ ਮੰਨਦਾ ਹਾਂ।
ਪ੍ਰਭੂ ਅਪੈਤਾ ਤਿਸ ਕੋ ਦੀਨਸ,
ਭਗਵਾਨ ਕ੍ਰਿਸ਼ਨ ਨੇ ਇਹਨੂੰ ਨਿਰਭੈਤਾ ਬਖਸ਼ੀ, ਕਹਿਣ ਲੱਗਾ ਤੇਰਾ ਪਿਓ ਵੀ ਜੇ ਏਦਾਂ ਮੰਨ ਲੈਂਦਾ ਤੇ ਅੱਜ ਉਹ ਜੀਵਤ ਹੁੰਦਾ।
ਰਾਜ ਸਿੰਘਾਸਨ ਪਰਥਿਤ ਕੀਨਸ,
ਕਹਿਣ ਲੱਗਾ ਵੀ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਤੂੰ ਇਸ ਰਾਜ ਤਖਤ ਤੇ ਬੈਠ ਕੇ ਰਾਜ ਭਾਗ ਕਰ।
ਕਰਿਓ ਬਰਖ ਪੂਰਨ ਤੇ ਆਵੋ,
ਇੱਕ ਸਾਲ ਪੂਰਾ ਹੋਣ ਤੋਂ ਬਾਅਦ ਤੈਨੂੰ ਆਉਣਾ ਪਵੇਗਾ ਹਸਤਨਾਪੁਰ ਵਿਖੇ।
ਧਰਮ ਰਾਜ ਪਗ ਸੀਸ ਟਿਕਾਵੋ,
ਇੱਕ ਸਾਲ ਬਾਅਦ ਤੈਨੂੰ ਉੱਥੇ ਹਰਜਾਨਾ ਭਰਨਾ ਪਵੇਗਾ, ਕਰ ਭਰਨਾ ਪਵੇਗਾ, ਮਸੂਲ ਉਹ ਯੁਧਿਸ਼ਠਰ ਦੇ ਕੋਲ ਭਰਨਾ ਪਵੇਗਾ, ਤੈਨੂੰ ਯੁਧਿਸ਼ਠਰ ਦੇ ਅਧੀਨ ਹੋ ਕੇ ਰਾਜ ਕਰਨਾ ਪਵੇਗਾ।
ਰਾਜ ਸੋਏ ਮਕ ਚਾਹਤ ਕਰਿਓ,
ਉਹ ਰਾਜਸੁ ਯੱਗ ਕਰਨਾ ਚਾਹੁੰਦਾ ਹੈ।
ਰਾਜ ਧਰਮ ਕੋ ਦ੍ਰਿੜ ਕਰ ਧਰਿਓ,
ਉਹ ਰਾਜ ਧਰਮ ਨੂੰ ਦ੍ਰਿੜ ਕਰਕੇ ਰੱਖਣਾ ਚਾਹੁੰਦਾ ਤੇ ਤੂੰ ਉਹਦੇ ਅਧੀਨ ਹੋ ਕੇ ਰਾਜ ਕਰਨਾ ਹੈ।
ਸ਼੍ਰੀ ਪ੍ਰਭ ਆਇਸ ਜਥਾ ਤੁਮਾਰੀ,
ਸਹਿਦੇਵ ਬੋਲਿਆ, ਕਹਿਣ ਲੱਗਾ ਭਗਵਾਨ ਜੀ ਜਿਵੇਂ ਆਪ ਜੀ ਦੀ ਆਗਿਆ, ਜਿਵੇਂ ਆਪ ਜੀ ਦਾ ਹੁਕਮ ਹੈ।
ਹਮ ਅਬ ਵਰਤੇ ਤਿਸੇ ਅਨੁਸਾਰੀ,
ਆਪ ਜੀ ਦੇ ਹੁਕਮ ਦੇ ਅਨੁਸਾਰ ਹੀ ਮੈਂ ਵਰਤਾਂਗਾ, ਆਪ ਜੀ ਦੀ ਆਗਿਆ ਦੇ ਵਿੱਚ ਹੀ ਹੁਣ ਮੈਂ ਚੱਲਾਂਗਾ।
ਰਾਜ ਦੇਸ਼ ਤਨ ਧਾਮ ਤੁਮਾਰਾ,
ਇਹ ਜਿੰਨਾ ਰਾਜ ਦੇਸ਼ ਘਰ ਵਿੱਚ ਜੋ ਕੁਝ ਅੱਜ ਤੋਂ ਬਾਅਦ ਇਹ ਤੁਹਾਡਾ ਹੈ।
ਦਿਓ ਕਰਿਓ ਹਮ ਅੰਗੀਕਾਰਾ,
ਤੁਹਾਡਾ ਹੀ ਕੀਤਾ ਹੋਇਆ ਦਿੱਤਾ ਹੋਇਆ ਮੈਂ ਅੰਗੀਕਾਰ ਕਰਾਂਗਾ, ਮੈਂ ਇਹ ਨਹੀਂ ਸਮਝਾਂਗਾ ਵੀ ਮੇਰੇ ਪਿਓ ਦਾ ਰਾਜ ਹੈ, ਮੈਂ ਇਹ ਸਮਝਾਂਗਾ ਵੀ ਮੈਨੂੰ ਭਗਵਾਨ ਕ੍ਰਿਸ਼ਨ ਨੇ ਰਾਜ ਭਾਗ ਬਖਸ਼ਿਆ।
ਬਾਸ ਦੇਵ ਕੈ ਭੂਪ ਛੁਡਾਏ,
ਭਗਵਾਨ ਜੀ ਨੇ ਉਸੇ ਵੇਲੇ ਹੁਕਮ ਕੀਤਾ ਵੀ ਜਿਹੜੇ 20,800 ਰਾਜੇ ਕੈਦ ਕੀਤੇ ਹੋਏ ਨੇ ਜਰਾ ਸੰਧ ਨੇ, ਉਹ ਸਾਰੇ ਮੁਕਤ ਕਰੋ, ਉਹ ਸਾਰੇ ਰਾਜੇ ਰਿਹਾ ਕਰਵਾ ਦਿੱਤੇ।
ਕਾਰਾਗ੍ਰਹਿ ਮੈਂ ਜੇ ਸਮੁਦਾਏ,
ਉਹ ਸਾਰੇ ਜੇਲ ਵਿੱਚ ਕਾਰਾਗ੍ਰਹਿ ਚ ਬੰਦ ਸਨ ਉਹ ਸਾਰੇ ਛੁਡਵਾਏ।
ਲੇਕਰ ਸੰਗ ਭੀਮ ਪਟ ਅਰਜਨ,
ਔਰ ਭੀਮ ਨੂੰ ਤੇ ਅਰਜਨ ਨੂੰ ਆਪਣੇ ਨਾਲ ਲੈ ਕੇ
ਆਏ ਪਹੁੰਚਿਤ ਪੇਪੁਰ ਹਸਤਨ,
ਭਗਵਾਨ ਕ੍ਰਿਸ਼ਨ ਜੀ ਹਸਤਨਾਪੁਰੀ ਚ ਵਾਪਸ ਆ ਗਏ ਪਾਂਡਵਾਂ ਦੀ ਨਗਰੀ ਚ।
ਸ਼੍ਰੀ ਗੁਰੂ ਤੇਗ ਬਹਾਦਰ ਤੀਰ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹ ਪ੍ਰਸੰਗ ਮਾਮਾ ਕਿਰਪਾਲ ਚੰਦ ਜੀ ਦੇ ਸਮੇਤ ਸੰਗਤ ਨੂੰ ਸੁਣਾ ਰਹੇ ਨੇ। ਮਗਧ ਦੇਸ਼ ਦਾ ਇਤਿਹਾਸ ਜਿਹੜਾ ਪੁਰਾਣਾ ਵਿੱਚ ਲਿਖਿਆ, ਬਿਹਾਰ ਦਾ ਪਟਨੇ ਸਾਹਿਬ ਦੇ ਇਲਾਕੇ ਦਾ ਇਹ ਸਾਰਾ ਇਤਿਹਾਸ ਉਹ ਮਹਾਰਾਜ ਜੀ ਸੁਣਾ ਰਹੇ ਨੇ ਵੀ ਏਦਾਂ ਇਹ ਕਥਾ ਲਿਖੀ ਆਉਂਦੀ ਹੈ।
ਕਈ ਕਥਾ ਸਭ ਸਿੱਖਣ ਤੀਰ,
ਸਾਰੇ ਸਿੱਖਾਂ ਦੇ ਪਾਸ ਇਹ ਪ੍ਰਸੰਗ ਸੁਣਾਇਆ।
ਇਨ ਦੇਸ਼ਨ ਸਭ ਕੋ ਸਹਿਦੇਵ,
ਕਹਿੰਦੇ ਇਹਨਾਂ ਦੇਸ਼ਾਂ ਵਿੱਚ ਜਿਹੜਾ ਸਹਿਦੇਵ ਹੋਇਆ,
ਰਾਜ ਕਰਨ ਲੱਗਿਓ ਨਰ ਦੇਵ,
ਉਹ ਇਸ ਮਗਧ ਦੇਸ਼ ਵਿੱਚ ਰਾਜਾ ਬਣ ਕੇ ਰਾਜ ਕਰਨ ਲੱਗਾ।
ਪੰਚ ਦਸ਼ਮ ਸੰਮਤ ਪੁਨ ਜੀਵਿਓ,
ਏਦਾਂ ਉਹ ਪੰਚ ਦਸ਼ਮ ਯਾਨੀ ਕਿ 15 ਸਾਲ ਹੀ ਹੋਰ ਜੀਵਿਆ।
ਜਬ ਵਿਰੋਧ ਕੈਰਵ ਮੈਂ ਥੀਓ,
ਜਦੋਂ ਕੌਰਵਾਂ ਤੇ ਪਾਂਡਵਾਂ ਦੀ ਲੜਾਈ ਹੋਈ, ਕੌਰਵ ਤੇ ਪਾਂਡਵ ਕੁਰਕਸ਼ੇਤਰ ਦੀ ਧਰਤੀ ਤੇ ਮਹਾਭਾਰਤ ਦਾ ਜੰਗ ਲੜਿਆ।
ਪਯੋ ਸੰਗਰਾਮ ਮਹਾ ਕੁਰਛੇਤ,
ਕੁਰਕਸ਼ੇਤਰ ਦੀ ਧਰਤੀ ਤੇ ਜਦੋਂ ਮਹਾ ਜੰਗ ਹੋਇਆ, ਮਹਾ ਸੰਗਰਾਮ ਹੋਇਆ,
ਭੂਮੀ ਪਾਰ ਉਤਾਰਨ ਹੇਤ,
ਉਸ ਵੇਲੇ ਆਪਣੀ ਧਰਤੀ ਦਾ ਭਾਰ ਉਤਾਰਨ ਨਿਮਿਤ
ਸਭ ਦੇਸ਼ਨ ਕੇ ਨ੍ਰਿਪਤ ਵਡੇਰੇ,
ਕੌਰਵਾਂ ਨੇ ਸਰਬ ਦੇਸ਼ਾਂ ਦੇ ਰਾਜੇ ਸੱਦ ਲਏ ਸਨ ਆਪਣੀ ਮਦਦ ਲਈ।
ਇਕੱਠੇ ਪਏ ਕਾਲ ਕੇ ਪ੍ਰੇਰੇ,
ਕਾਲ ਦੇ ਪ੍ਰੇਰੇ ਕੁਰਸ਼ੇਤਰ ਆਣ ਕੇ ਕੌਰਵਾਂ ਦੀ ਮਦਦ ਲਈ ਇਕੱਠੇ ਹੋ ਗਏ।
ਮਹਾਬਲੀ ਬੜ ਸ਼ਕਤ ਤਰਨ ਤੇ
ਬੜੇ ਬੜੇ ਬਲੀ ਸ਼ਕਤੀਸ਼ਾਲੀ ਰਾਜੇ ਆਏ।
ਸ਼ਸਤਰ ਅਸਤਰ ਵਿਦਿਆ ਗੁਣਵੰਤ,
ਸ਼ਸਤਰਾਂ ਅਸਤਰਾਂ ਦੀ ਵਿਦਿਆ ਵਿੱਚ ਗੁਣਵਾਨ ਸਨ।
ਪਾਂਡਵ ਧਰਮ ਯੁਧਿਸ਼ਟਰ ਰਾਜਾ,
ਪਾਂਡਵਾਂ ਦਾ ਧਰਮੀ ਰਾਜਾ ਯੁਧਿਸ਼ਟਰ ਸੀ।
ਕੈਰਵ ਵਿਖੇ ਦੁਰਯੋਧਨ ਸਾਜਾ,
ਕੌਰਵਾਂ ਵਿੱਚ ਰਾਜਾ ਦੁਰਯੋਧਨ ਸੀ।
ਵੱਡੀ ਸਪਰਧਾ ਦੋ ਦਿਸ਼ਮਾਈ,
ਦੋਹਾਂ ਪਾਸਿਓਂ ਬੜੀ ਵੱਡੀ ਭਾਰੀ ਸਪਰਧਾ ਹੋਈ, ਲੜਾਈ ਹੋਈ।
ਪਰ ਹੰਕਾਰ ਤਜੇ ਹੱਠ ਨਾਈ,
ਹੱਠ ਨਹੀਂ ਸੀ ਛੱਡਦਾ। ਕੌਰਵ ਕਿਹਾ ਸੀ ਭਗਵਾਨ ਨੇ ਵੀ ਪੰਜ ਪਿੰਡ ਦੇ ਦੇ ਇਹਨਾਂ ਨੂੰ, ਪੰਜ ਵੀ ਕਹਿੰਦਾ ਮੈਂ ਤਾਂ ਸੂਈ ਦੇ ਨੱਕੇ ਜਿੰਨੀ ਥਾਂ ਨੀ ਦਿੰਦਾ। ਇੰਨਾ ਹੰਕਾਰੀ ਸੀ ਕੌਰਵ।
ਦੇਸ਼ ਦੇਸ਼ ਕੇ ਨ੍ਰਿਪਤ ਹਕਾਰੇ,
ਬੜੇ ਬੜੇ ਦੇਸ਼ਾਂ ਦੇ ਰਾਜੇ ਇਹਨਾਂ ਨੇ ਸੱਦ ਲਿਆ ਆਪਣੀ ਮਦਦ ਲਈ।
ਚੱਲ ਆਏ ਦੋਨੋਂ ਦਿਸ਼ ਸਾਰੇ,
ਉਧਰ ਪਾਂਡਵਾਂ ਦੀ ਮਦਦ ਵਾਸਤੇ ਵੀ ਬੜੇ ਰਾਜੇ ਚੱਲ ਕੇ ਆਏ।
ਰਥ ਹਾਥੀ ਹਿਆ ਜੋਧਾ ਬ੍ਰਿੰਦ,
ਰਥ ਹਾਥੀ ਘੋੜੇ ਗੜਬੈਲਾ ਬਹੁਤ ਕੁਝ ਆਇਆ, ਬੜੇ ਯੋਧੇ ਸੂਰਮੇ ਆਏ।
ਸਿਮਟ ਪ੍ਰਤੀ ਤੇ ਮਿਲੇ ਨਰਿੰਦ,
ਸਾਰੀ ਧਰਤੀ ਤੋਂ ਹੀ ਰਾਜੇ ਇਕੱਠੇ ਹੋ ਕੇ ਆ ਗਏ, ਫੌਜਾਂ ਸੈਨਾ ਆ ਗਈ।
ਜਰਾ ਸੰਧ ਕੋ ਸੁਤ ਇਸ ਦੇਸ਼,
ਉਸ ਵੇਲੇ ਜਰਾ ਸਿੰਧ ਦਾ ਜਿਹੜਾ ਪੁੱਤਰ ਸੀ ਸਹਿਦੇਵ, ਇਸ ਦੇਸ਼ ਦਾ ਮਗਧ ਦੇਸ਼ ਦਾ,
ਇਹ ਪੀਲੇ ਕਰ ਚਮੂ ਅਸ਼ੇ,
ਇਹ ਵੀ ਆਪਣੀ ਫੌਜ ਲੈ ਕੇ ਪਾਂਡਵਾਂ ਦੇ ਖਿਲਾਫ਼, ਕਿਉਂਕਿ ਪਿਓ ਮਾਰਿਆ ਸੀ ਇਹਦਾ, ਇਹਨੂੰ ਹੁਣ ਮੌਕਾ ਮਿਲਿਆ, ਦਾਅ ਮਿਲਿਆ ਵੀ ਮੈਂ ਹੁਣ ਜਾ ਕੇ ਇਹਦੇ ਵਿਰੋਧ ਚ ਖਲੋਵਾਂ। ਭਾਵੇਂ ਉਹਨਾਂ ਦੇ ਅਧੀਨ ਹੋ ਕੇ ਰਾਜ ਕਰਦਾ ਸੀ, ਪਰ ਰਾਜਨੀਤੀ ਆ, ਦਾਅ ਵੇਖਦੇ ਆ ਰਾਜਨੀਤੀ, ਰਾਜਨੀਤੀ ਦੇ ਕਰਨ ਵਾਲੇ ਲੋਕ। ਇਹਨੇ ਫਿਰ ਕੈਰਵਾਂ ਵਾਲੇ ਪਾਸਿਓਂ ਜਾ ਕੇ ਪਾਂਡਵਾਂ ਦੇ ਖਿਲਾਫ ਲੜਿਆ।
ਛੋਹਨ ਪਈ ਅਸ਼ਟ ਦਸ ਅਨੀ,
18 ਕੂਣੀਆਂ ਫੌਜ ਦੀਆਂ ਇਕੱਠੀਆਂ ਹੋਈਆਂ ਸੀ ਕੁਰਸ਼ੇਤਰ ਦੀ ਧਰਤੀ ਤੇ।
ਸ਼੍ਰੀ ਜੁੱਤ ਬਲ ਜੁੱਤ ਲੋਹੇ ਸਨੀ,
ਕਹਿੰਦੇ ਲੋਹੇ ਦੇ ਨਾਲ ਸ਼੍ਰੀ ਸਾਹਿਬਾਂ ਦੇ ਸਮੇਤ, ਸ਼ਸਤਰਾਂ ਦੇ ਸਮੇਤ ਖੜੇ ਸਨ ਸਾਰੇ।
ਕਿਰਿਆ ਕਾਲ ਕੀ ਐਸੀ ਪਈ,
ਕਾਲ ਦੀ ਇਹੋ ਜਿਹੀ ਕਿਰਿਆ ਵਰਤੀ, ਕਾਲ ਦਾ ਇਹੋ ਜਿਹਾ ਹੁਕਮ ਵਰਤਿਆ।
ਲੜਤ ਪਰਸ ਪਰ ਸਭ ਮਰ ਗਈ,
ਆਪਸ ਵਿੱਚ ਲੜਦਿਆਂ ਲੜਦਿਆਂ ਇਹ ਸਭ ਮਰ ਕੇ ਖੱਪ ਗਏ।
ਤਹਾਂ ਮਰਿਓ ਸਹਿ ਦੇਵ ਸੁਜਾਏ,
ਉਸੇ ਜੰਗ ਦੇ ਵਿੱਚ, ਮਹਾਭਾਰਤ ਦੇ ਜੰਗ ਵਿੱਚ ਜਰਾ ਸੰਧ ਦਾ ਜਿਹੜਾ ਲੜਕਾ ਸਹਿਦੇਵ ਸੀ ਉਹ ਵੀ ਮਾਰਿਆ ਗਿਆ।
ਇਸੀ ਦੇਸ਼ ਕੋ ਭੂਪ ਕਹਾਏ,
ਐ ਸਿੱਖੋ ਵੀ ਇਸੇ ਦੇਸ਼ ਦਾ, ਮਗਧ ਦੇਸ਼ ਦਾ ਰਾਜਾ ਸਦੀਂਦਾ ਸੀ।
ਅਪਰ ਕਾਂ ਲਗ ਗਿਣਤੀ ਕਰੀਏ,
ਹੋਰ ਕਿੰਨਿਆਂ ਕ ਦੀ ਗਿਣਤੀ ਕਰੀਏ।
ਅਨਿਕ ਨਿਰਪਤ ਪੇ ਕੌਣ ਉਚਰੀਏ,
ਮਗਧ ਦੇਸ਼ ਦੇ ਬੜੇ ਬੜੇ ਰਾਜੇ ਹੋਏ ਆ ਜਿਨ੍ਹਾਂ ਨੇ ਦੇਸ਼ ਵਸਾਇਆ। ਮਹਾਰਾਜ ਜੀ ਕਹਿੰਦੇ ਮੈਂ ਤਾਂ ਦੋ ਤਿੰਨ ਰਾਜਿਆਂ ਦਾ ਹੀ ਜ਼ਿਕਰ ਕੀਤਾ, ਰਾਜਾ ਬ੍ਰਿਹਦਰਥ, ਉਹਦਾ ਲੜਕਾ ਰਾਜਾ ਜਰਾਸੰਧ, ਜਰਾਸੰਧ ਦਾ ਲੜਕਾ ਸਹਿਦੇਵ।
ਜਰਾਸੰਧ ਜੋ ਮੁਖਿਆ ਪਿਓ ਏ,
ਪਰ ਇਸ ਮਗਧ ਦੇਸ਼ ਦਾ ਜਿਹੜਾ ਮੁਖੀ ਰਾਜਾ ਹੋਇਆ, ਜਿਹਨੇ ਇਸ ਪੂਰੇ ਦੇਸ਼ ਨੂੰ ਖੂਬ ਵਸਾਇਆ, ਖੂਬ ਆਬਾਦ ਕੀਤਾ, ਉਹ ਰਾਜਾ ਜਰਾਸੰਧ ਸੀ।
ਨਿਕਟ ਕਾਲ ਮੈਂ ਕੈਸੋ ਦਇਓ ਏ,
ਇਹ ਨੇੜੇ ਦੇ ਕਾਲ ਦੇ ਵਿੱਚ ਸਨ, ਉਸ ਤੋਂ ਪਹਿਲਾਂ ਵੀ ਦੇਸ਼ ਤਾਂ ਪਹਿਲਾਂ ਵੀ ਸੀ, ਉਸ ਤੋਂ ਪਹਿਲਾਂ ਵੀ ਬੜੇ ਬੜੇ ਰਾਜੇ ਹੋ ਕੇ ਚਲੇ ਗਏ।
ਸ਼੍ਰੀ ਗੁਜਰੀ ਕੋ ਪ੍ਰਾਤ ਕਿਰਪਾਲ,
ਮਾਮਾ ਕਿਰਪਾਲ ਚੰਦ ਜੀ ਜੋ ਮਾਤਾ ਗੁਜਰੀ ਜੀ ਦੇ ਭਰਾ ਹਨ,
ਇਤਿਆਦਿਕ ਸਿੱਖ ਅਪਰ ਵਿਸਾਲ,
ਉਹਨਾਂ ਦੇ ਸਮੇਤ ਹੋਰ ਬਹੁਤ ਸਾਰੇ ਗੁਰਸਿੱਖ ਬੈਠੇ ਇਹ ਪੁਰਾਣਕ ਕਥਾ ਸੁਣ ਰਹੇ ਹਨ।
ਸੁਨ ਪ੍ਰਸੰਗ ਕੋ ਉਰਹ ਰਖਾਏ,
ਬੜੇ ਪ੍ਰਸੰਨ ਹੋਏ ਵੀ ਇਹ ਦੇਸ਼ ਦਾ ਸਾਰਾ ਪ੍ਰਸੰਗ, ਵੀ ਇਹਦੇ ਰਾਜੇ ਜਿਹੜੇ ਹੋਏ ਆ ਪਹਿਲੋ ਉਹਨਾਂ ਦਾ ਪ੍ਰਸੰਗ ਜੋ ਪੁਰਾਣਕ ਕਥਾ ਹੈ ਉਹ ਸੁਣੇ।
ਰਹਿਣ ਲੱਗੇ ਗੁਰ ਸਹਿਜ ਸੁਭਾਏ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੂੰ ਸੁੱਤੇ ਸਿੱਧ ਸੁਭਾਵਕ ਪਟਨਾ ਸਾਹਿਬ ਨਗਰ ਵਿਖੇ ਰਹਿ ਕੇ ਨਿਵਾਸ ਕਰਕੇ ਰਹਿਣ ਲੱਗੇ ਹਨ।
ਪਟਨਾ ਨਗਰ ਜੋ ਬਸੇ ਬਿਲੰਦ,
ਜੋ ਬੜਾ ਵੱਡਾ ਵਿਸ਼ਾਲ ਨਗਰ ਪਟਨਾ ਵਸਦਾ ਹੈ।
ਵਣਜ ਕਰੇ ਧਨਵਾਨ ਅਮੰਦ,
ਜਿੱਥੇ ਬੜੇ ਬੜੇ ਧਨਵਾਨ ਸ਼ਾਹੂਕਾਰ ਲੋਕ ਵਣਜ ਕਰਦੇ, ਵਪਾਰ ਕਰਦੇ ਨੇ, ਬੜੇ ਬੜੇ ਵਪਾਰੀ ਲੋਕ ਇਸ ਨਗਰ ਵਿੱਚ ਰਹਿੰਦੇ ਹਨ।
ਗੁਰ ਕੇ ਸਿੱਖ ਆਨ ਕਰ ਹੋਏ,
ਉਹ ਵੀ ਆ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਧਾਰਦੇ, ਨਵੇਂ ਸਿੱਖ ਬੜੇ ਬਣਦੇ, ਪੁਰਾਣੇ ਸਿੱਖ ਤਾਂ ਹੈ ਨਹੀਂ ਨੇ, ਨਵੀਨ ਸਿੱਖ ਆ ਕੇ ਮਹਾਰਾਜ ਜੀ ਦੀ ਸਿੱਖੀ ਧਾਰਦੇ, ਜਿਹੜੇ ਵਣਜ ਕਰਨ ਵਾਲੇ ਵਪਾਰੀ ਲੋਕ ਨੇ ਉਹ ਆ ਕੇ ਸਤਿਗੁਰਾਂ ਦੀ ਸਿੱਖੀ ਧਾਰਦੇ ਹਨ।
ਅਭਿਮਤ ਕੋ ਪ੍ਰਾਪਤ ਨਰ ਸੋਏ,
ਸ੍ਰੇਸ਼ਟ ਮਤ ਨੂੰ ਉਹ ਧਾਰਨ ਕਰਦੇ, ਸਤਿਗੁਰੂ ਜੀ ਦਾ ਮਤ ਜੋ ਗੁਰਦੇਵ ਜੀ ਨੇ ਬਖਸ਼ਿਸ਼ ਕੀਤਾ ਸਾਨੂੰ, ਇਹ ਦੁਨੀਆਂ ਦੇ ਸਮਸਤ ਮਤਾਂ ਵਿੱਚੋਂ ਸ੍ਰੇਸ਼ਟ ਮਤ ਹੈ, ਸ੍ਰੇਸ਼ਟ ਪੰਥ ਹੈ, ਸ੍ਰੇਸ਼ਟ ਰਾਹ ਹੈ। ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਚਲਾਇਆ। ਇਹ ਪੰਥ ਗੁਰੂ ਨਾਨਕ ਸਾਹਿਬ ਦਾ ਪੰਥ ਹੈ, ਇਹ ਪੰਥ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੰਥ ਹੈ। ਦੁਨੀਆਂ ਦੇ ਸਮਸਤ ਪੰਥਾਂ ਵਿੱਚੋਂ ਇਹ ਸਭ ਤੋਂ ਸ੍ਰੇਸ਼ਟ ਤੇ ਨਿਰਾਲਾ ਪੰਥ ਹੈ। ਜੋ ਬੜੇ ਬੜੇ ਲੋਕ ਆ ਕੇ ਇਸ ਪੰਥ ਦੇ ਵਿੱਚ ਪ੍ਰਵੇਸ਼ ਕਰਦੇ, ਮਹਾਰਾਜ ਜੀ ਦੇ ਪੰਥ ਨੂੰ ਧਾਰਨ ਕਰਦੇ ਹਨ।
ਦਰਸ਼ਨ ਕਰੇ ਉਪਾਇਨ ਅਰਪੇ,
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਗੁਰੂ ਚਰਨਾਂ ਵਿੱਚ ਅਰਪਣ ਕਰਦੇ, ਭੇਟਾ ਕਰਦੇ ਹਨ।
ਪਰ ਕੋ ਲਈ ਸਰਾਪ ਤੇ ਡਰਪੇ,
ਔਰ ਮਹਾਰਾਜ ਜੀ ਕੋਲੋਂ ਵਰਦਾਨ ਲੈਂਦੇ, ਡਰ ਰੱਖਦੇ ਵੀ ਕਿਤੇ ਕੋਈ ਇਹੋ ਜਿਹਾ ਬਚਨ ਨਾ ਸਤਿਗੁਰੂ ਜੀ ਕਰ ਦੇਣ ਜਿਹਦੇ ਨਾਲ ਸਾਡੀ ਹਾਨੀ ਹੋ ਜਾਏ। ਇਸ ਲਈ ਭੈ ਰੱਖਦੇ, ਗੁਰੂ ਸਾਹਿਬ ਦਾ ਡਰ ਰੱਖਦੇ, ਮਹਾਰਾਜ ਜੀ ਦੇ ਭੈ ਵਿੱਚ ਅਦਬ ਦੇ ਵਿੱਚ ਚੱਲਦੇ ਨੇ ਨਗਰ ਨਿਵਾਸੀ।
ਕਹਿ ਕੋ ਪ੍ਰਾਪਤ ਹੋਏ ਸਤਨਾਮ,
ਕਿਸੇ ਨੂੰ ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ ਕੇ ਨਿਵਾਜ ਦੇ। ਕਈ ਕਹਿੰਦੇ ਮਹਾਰਾਜ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮਹਾਰਾਜ ਸਾਨੂੰ ਅਸੀਂ ਹੋਰ ਦੁਨੀਆਂ ਦੀ ਕੀ ਸ਼ੈ ਮੰਗਣੀ, ਸਭ ਬਿਨਸਣੇ ਵਾਲੀਆਂ, ਸਾਨੂੰ ਆਪਣਾ ਨਾਮ ਬਖਸ਼ੋ। ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆ ਕੇ ਉਹਨਾਂ ਗੁਰਸਿੱਖਾਂ ਨੂੰ ਅੰਮ੍ਰਿਤ ਨਾਮ ਦੀ ਦਾਤ ਬਖਸ਼ ਕੇ ਨਿਵਾਜਦੇ ਹਨ।
ਉਹ ਜਾਚਿਤ ਪ੍ਰਿਯ ਪੁੱਤਰਨ ਧਾਮ,
ਕੋਈ ਪੁੱਤਰ ਮੰਗਦਾ ਮਹਾਰਾਜ ਜੀ ਦੇ ਚਰਨਾਂ ਚ ਕਿ ਮਹਾਰਾਜ ਸਾਡੇ ਤੇ ਦਇਆ ਕਰੋ, ਕਿਰਪਾ ਕਰੋ, ਸਾਨੂੰ ਪੁੱਤਰ ਦੀ ਦਾਤ ਬਖਸ਼ ਕੇ ਨਿਵਾਜੋ। ਦਾਨ ਮੰਗੋ, ਮਾਣ ਮੰਗੋ, ਸਭ ਕੁਝ ਸਤਿਗੁਰਾਂ ਦੇ ਚਰਨਾਂ ਚੋਂ ਮੰਗਦੇ। ਧਨ ਲਖਮੀ ਸੁੱਤ ਦੇਹੋ, ਧਨ ਮੰਗਦਾ ਕੋਈ, ਲਛਮੀ ਮੰਗਦਾ ਕੋਈ, ਕਹਿੰਦਾ ਮਹਾਰਾਜ ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਪ੍ਰਾਨ ਕੇ ਬਚਈਆ ਦੂਧ ਭੂਤ ਕੇ ਦਵਈਆ, ਰੋਗ ਸੋਗ ਕੇ ਮਟਈਆ, ਕਿਦੋਂ ਮਾਨੀ ਮਹਾਮਾਨ ਹੋ। ਸਤਿਗੁਰੂ ਜੀ ਸਾਰੀਆਂ ਦਾਤਾਂ ਦੇ ਦਾਤੇ ਹਨ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿਹੜਾ ਕੋਈ ਕਮੀ ਆ ਗੁਰੂ ਪਾਤਸ਼ਾਹ ਦੇ ਚਰਨਾਂ ਚ? ਜਿਹੜੀ ਕੋਈ ਵਸਤੂ ਕੋਈ ਧਨ ਮੰਗਦਾ ਉਹਨੂੰ ਧਨ ਮਿਲਦਾ, ਕੋਈ ਦਾਨ ਮੰਗਦਾ ਦਾਨ ਮਿਲ ਜਾਂਦਾ, ਕੋਈ ਆ ਕੇ ਪੁੱਤਰ ਮੰਗਦਾ ਸਤਿਗੁਰੂ ਉਹਨੂੰ ਪੁੱਤਰ ਬਖਸ਼ ਕੇ ਨਿਵਾਜਦੇ ਹਨ।
ਤਨ ਅਰੋਗ ਕੋ ਚਾਹਤ ਕੋਈ,
ਕਈ ਸਰੀਰ ਦੀ ਅਰੋਗਤਾ ਹੀ ਮੰਗਦੇ, ਮਹਾਰਾਜ ਕਿਰਪਾ ਕਰੋ ਸਾਨੂੰ ਅਰੋਗ ਕਰ ਦਿਓ, ਰੋਗ ਰਹਿਤ ਕਰ ਦਿਓ। ਸਤਿਗੁਰੂ ਰੋਗ ਰਹਿਤ ਵੀ ਕਰਦੇ, ਕਲਗੀਧਰ ਦਾ ਸਵਈਆ ਆਪਾਂ ਪੜ੍ਹਦੇ ਸੁਣਦੇ ਹਾਂ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸਤਰਿਆ ਨੇ ਇੱਕ ਚਲਾਵਤ ਕਾਵਤ ਤਨ ਏਕ ਨ ਲਾਗਨ ਪਾਵੈ, ਰਾਖਤ ਹੈ ਆਪਣੋ ਘਰ ਦਾ ਕਰ ਪਾਪ ਸਮੂਹ ਨ ਭੇਟਨ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਮਹਾਰਾਜ ਜੀ ਕੋਲੋਂ ਅਰੋਗਤਾ ਹੀ ਮੰਗਦੇ, ਮਹਾਰਾਜ ਕਿਰਪਾ ਕਰੋ, ਰੋਗੀ ਕਾ ਪ੍ਰਭ ਖੰਡ ਹੋ ਰੋਗ, ਮਹਾਰਾਜ ਸਾਡੇ ਰੋਗੀਆਂ ਦੇ ਰੋਗ ਖੰਡ ਦਿਓ, ਦੂਰ ਕਰ ਦਿਓ।
ਕੀਤਕ ਲਛਮੀ ਕੇ ਬਰ ਲਈ,
ਕੋਈ ਕਹਿੰਦਾ ਮਹਾਰਾਜ ਸਾਨੂੰ ਲਛਮੀ ਬਖਸ਼ੋ, ਧਨ ਬਖਸ਼ੋ, ਮਾਇਆ ਦੇ ਗੱਫੇ ਬਖਸ਼ੋ, ਮਹਾਰਾਜ ਘਰ ਦੇ ਵਿੱਚ ਵਪਾਰ ਚ ਸਾਡੇ ਵਾਧਾ ਹੋਵੇ, ਸਾਡੀਆਂ ਦੁਕਾਨਾਂ ਵਧੀਆ ਚੱਲਣ। ਗੁਰੂ ਸਾਹਿਬ ਕੋਲੋਂ ਹੀ ਮੰਗਣਾ ਸਿੱਖ ਨੇ ਜੋ ਮੰਗਣਾ, ਕੋਈ ਆ ਕੇ ਸਤਿਗੁਰਾਂ ਕੋਲੋਂ ਮਾਇਆ ਦੇ ਗੱਫੇ ਮੰਗਦਾ ਹੈ।
ਕੋ ਜਾਚੇ ਗੁਰ ਤੇ ਚਿਤ ਲਾਈ,
ਕੋਈ ਮੰਗਦਾ ਮਹਾਰਾਜ ਸਾਡਾ ਚਿਤ ਹਰ ਵੇਲੇ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ। ਕਈ ਮੰਗਦੇ ਮਹਾਰਾਜ ਇਹ ਕਿਰਪਾ ਕਰੋ ਕਿ ਸਾਡੇ ਚਿਤ ਚੋਂ ਤੁਸੀਂ ਕਦੇ ਨਾ ਵਿਸਰੋ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮਹਾਰਾਜ ਤੁਸੀਂ ਸਾਨੂੰ ਵਿਸਰੋ ਨਾ, ਇਹ ਦਾਨ ਮਹਾਰਾਜ ਜੀ ਦੇ ਚਰਨਾਂ ਚੋਂ ਮੰਗਦੇ ਹਨ।
ਅੰਤ ਕਾਲ ਮੈਂ ਹੋਏ ਸਾਈ,
ਮਹਾਰਾਜ ਸਾਡੇ ਅੰਤਮ ਸਮੇਂ ਸਾਡੇ ਸਾਈ ਹੋਇਓ। ਉਸ ਵੇਲੇ ਬੜਾ ਭਿਆਨਕ ਸਮਾਂ ਹੁੰਦਾ ਅੰਤਮ ਸਮਾਂ, ਜਦੋਂ ਜਿੰਦ ਨਿਮਾਣੀ ਕੱਢੀ ਜਾਂਦੀ, ਹੱਡਾਂ ਨੂੰ ਕੁੜਕਾ ਕੇ ਜੰਮ ਖੜੇ ਹੁੰਦੇ ਹੈ ਪਾਤਸ਼ਾਹ। ਉਸ ਵੇਲੇ ਸਾਨੂੰ ਆਪ ਜੀ ਦੀ ਸਹਾਇਤਾ ਦੀ ਲੋੜ ਪੈਣੀ, ਸਾਡੀ ਸਹਾਇਤਾ ਕਰਿਓ। ਅੰਤਮ ਸਮੇਂ ਮਹਾਰਾਜ ਸਾਡੇ ਸਹਾਈ ਹੋਇਓ, ਇਉਂ ਬੇਨਤੀਆਂ ਕਰਦੇ ਗੁਰਸਿੱਖ।
ਉਹ ਦਸੋਂਦ ਕੋ ਦੇ ਕਮਾਏ,
ਤਾਂ ਮੰਗਾਂ ਸਭ ਦੀਆਂ ਆਪੋ ਆਪਣੇ। ਹੁਣ ਵੀ ਅਸੀਂ ਜਿੰਨੇ ਆਏ ਹਾਂ, ਕੋਈ ਕੁਝ ਮੰਗ ਰਿਹਾ, ਕੋਈ ਕੁਝ ਮੰਗ ਰਿਹਾ, ਸਭ ਨੇ ਨਮਸਕਾਰ ਕਰਕੇ ਕੁਝ ਨਾ ਕੁਝ ਮੰਗਿਆ ਨਾ ਗੁਰੂ ਚਰਨਾਂ ਚੋਂ, ਉਦੋਂ ਵੀ ਏਦਾਂ ਹੀ ਸੀ। ਤੇ ਕਈ ਪਾਤਸ਼ਾਹ ਦੇ ਚਰਨਾਂ ਚ ਆਉਂਦੇ ਦਸਵੰਧ ਦੀ ਮਾਇਆ ਲੈ ਕੇ। ਮਹਾਰਾਜ ਆਪ ਜੀ ਨੇ ਕਿਰਪਾ ਕੀਤੀ, ਪਿਛਲੇ ਮਹੀਨੇ ਅਸੀਂ ਵਪਾਰ ਕੀਤਾ, ਸਾਨੂੰ ਬਹੁਤ ਨਫਾ ਹੋਇਆ। ਉਹਦੇ ਵਿੱਚੋਂ ਜਿੰਨਾ ਦਸਵਾਂ ਹਿੱਸਾ ਇਹ ਦਸਵੰਧ ਦਾ ਆਪ ਜੀ ਦਾ ਹੈ, ਆਪ ਜੀ ਦੇ ਚਰਨਾਂ ਵਿੱਚ ਹਾਜ਼ਰ, ਆਪ ਜੀ ਅੰਗੀਕਾਰ ਕਰੋ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੂੰ ਦਸਵੰਧ ਭੇਟ ਕਰਕੇ ਅਰਦਾਸ ਕਰਾਉਂਦੇ,
ਬਣੇ ਪਦਾਰਥ ਸਭ ਸੁਖਦਾਏ।
ਮਹਾਰਾਜ ਆਪ ਜੀ ਦੀ ਕਿਰਪਾ ਨਾਲ ਸਾਰੇ ਸੁਖ ਦੇਣ ਵਾਲੇ ਪਦਾਰਥ ਉਹ ਸਾਨੂੰ ਪ੍ਰਾਪਤ ਹੋਏ ਹਨ।
ਕਰੇ ਨਿਤਾ ਪ੍ਰਤ ਦਰਸ਼ਨ ਕੋਏ,
ਤਾਂ ਨਿਤਾ ਪ੍ਰਤੀ ਕਈ ਮੰਗਦੇ ਹੀ ਨਹੀਂ ਕੁਝ, ਉਹ ਆਉਂਦੇ ਕਹਿੰਦੇ ਦਰਸ਼ਨ ਹੋ ਰਹੇ ਨੇ, ਇਹਨਾਂ ਦਰਸ਼ਨਾਂ ਵਿੱਚ ਸਾਰਾ ਕੁਝ ਹੀ ਆ, ਵੱਖਰੀ ਵੱਖਰੀ ਸ਼ੈ ਕਿਹੜੀ ਕਿਹੜੀ ਮੰਗੀ ਹੈ, ਵੱਖਰੀ ਵੱਖਰੀ ਸ਼ੈ ਪਦਾਰਥ ਕਿਹੜਾ ਕਿਹੜਾ ਮੰਗਾਂਗੇ, ਜੇ ਕੋਈ ਰਹਿ ਗਿਆ ਫਿਰ ਵੀ ਔਖਾ। ਕਹਿੰਦੇ ਦਰਸ਼ਨ ਕਰ ਲੋ, ਦਰਸ਼ਨਾਂ ਚੋਂ ਹੀ ਸਾਰਾ ਕੁਝ ਲੱਭ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ, ਸਤਿ ਸ੍ਰੀ ਅਕਾਲ।
ਧਰਮ ਅਰਥ ਕਾਮ ਮੋਹ ਚਾਰ ਪਦਾਰਥ ਚਾਰੋਂ ਪਾਏ, ਚਾਰ ਪਦਾਰਥ ਕਹੇ ਜਾਂਦੇ ਗੁਰਦੇਵ ਦੇ ਦਰਸ਼ਨ ਕਰਕੇ ਚਾਰ ਹੀ ਮਿਲ ਜਾਂਦੇ। ਭੱਟ ਸਾਹਿਬਾਨ ਕਹਿੰਦੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਤੋਂ ਬਲਿਹਾਰ ਜਾਂਦੇ ਆ, ਉਹ ਕਹਿੰਦੇ ਜਾਲ ਪਾ ਪਦਾਰਥ ਇੱਤੜ ਗੁਰ ਅਮਰਦਾਸ ਡਿੱਠੇ ਮਿਲੈ। ਇਹ ਜਿੰਨੇ ਪਦਾਰਥ ਕਹੇ ਜਾਂਦੇ ਹਨ, ਸਤਿਗੁਰੂ ਜੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰ ਲਈਏ, ਦਰਸ਼ਨ ਕਰਕੇ ਹੀ ਪ੍ਰਾਪਤ ਹੋ ਜਾਂਦੇ ਹਨ। ਉਹ ਕਹਿੰਦੇ ਦੋ ਵੇਲੇ ਦਰਸ਼ਨ ਹੋ ਜਾਂਦੇ, ਹੋਰ ਕੀ ਚਾਹੀਦਾ, ਕੱਲੇ ਦਰਸ਼ਨਾਂ ਦੀ ਆਕਾਂਖਾ ਰੱਖ ਕੇ ਵੀ ਆਉਂਦੇ ਗੁਰਸਿੱਖ।
ਕੋ ਆਵਤ ਜਬ ਕਾਰਜ ਹੋਏ,
ਕਈ ਉਦੋਂ ਆਉਂਦੇ ਜਦੋਂ ਕੋਈ ਕੰਮ ਹੁੰਦਾ, ਕੋਈ ਕਾਰਜ ਹੁੰਦਾ, ਮਹਾਰਾਜ ਸਾਡਾ ਇਹ ਫਲਾਣਾ ਕੰਮ ਹੈ, ਆਉਂਦੇ ਨੇ ਨਾ, ਅੱਜ ਵੀ ਹੈ ਨਾ, ਅੱਜ ਵੀ ਜਦੋਂ ਕਿਤੇ ਕੋਰਟ ਕਚਹਿਰੀ ਚ ਕੇਸ ਵੀ ਉਦੋਂ ਚੱਲ ਕੇ ਮੱਥਾ ਟੇਕ ਆਈਏ ਮਹਾਰਾਜ ਕੋਲ, ਜਦੋਂ ਕਿਤੇ ਨੌਕਰੀ ਦੇ ਕਿਤੇ ਇੰਟਰਵਿਊ ਦੇ ਕਿਸੇ, ਉਦੋਂ ਜਾਣਾ ਗੁਰਦੁਆਰੇ, ਉਦੋਂ ਵੀ ਸਨ, ਵੀ ਕਈ ਆਉਂਦੇ ਹੀ ਉਦੋਂ ਜਦੋਂ ਕੋਈ ਕੰਮ ਹੁੰਦਾ।
ਗੁਰ ਘਰ ਕੀ ਸੇਵਾ ਸਭ ਭਾਂਤੀ,
ਆ ਕੇ ਗੁਰੂ ਘਰ ਦੀ ਸਰਵ ਪ੍ਰਕਾਰ ਨਾਲ ਸੇਵਾ ਕਰਦੇ ਹਨ।
ਕਰੇ ਪ੍ਰੀਤ ਸੋ ਦਿਨ ਅਰ ਰਾਤੀ,
ਦਿਨ ਰਾਤ ਪ੍ਰੇਮ ਨਾਲ ਗੁਰੂ ਕੇ ਸਿੱਖ ਗੁਰੂ ਕੀ ਸੇਵਾ ਕਰਦੇ ਹਨ।
ਪੁਰ ਪਟਨੇ ਮੈਂ ਇਸੀ ਪ੍ਰਕਾਰ,
ਪਟਨਾ ਸਾਹਿਬ ਨਗਰ ਵਿੱਚ ਇਸੇ ਤਰ੍ਹਾਂ,
ਕਿਤਕ ਦਿਓਸ ਗੁਰ ਬਸੇ ਉਦਾਰ,
ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹੇ ਨਿਵਾਸ ਕੀਤਾ।
ਵੱਡੇ ਭਾਗ ਜਾਗੇ ਜਿਨ ਕੇਰੇ,
ਜਿਨ੍ਹਾਂ ਦੇ ਵੱਡੇ ਭਾਗ ਜਾਗ ਪਏ, ਪੂਰਵਲੇ ਜਨਮਾਂ ਦੇ ਕਰਮ ਜਾਗ ਪਏ,
ਸੇਵੇ ਗੁਰ ਪਗ ਹੋਏ ਘਰ ਨੇੜੇ,
ਸਤਿਗੁਰਾਂ ਦੇ ਨੇੜੇ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਨੂੰ ਸੇਵਦੇ, ਮਹਾਰਾਜ ਜੀ ਦੇ ਚਰਨਾਂ ਨੂੰ ਆਰਾਧਦੇ ਹਨ।
ਜਨਮ ਮਰਨ ਬੰਧਨ ਤਿੰਨ ਖੋਏ,
ਉਹਨਾਂ ਦੇ ਜਨਮ ਤੇ ਮਰਨ ਦੇ ਬੰਧਨ ਸਤਿਗੁਰੂ ਜੀ ਕੱਟ ਦਿੰਦੇ, ਦੂਰ ਕਰ ਦਿੰਦੇ ਹਨ।
ਗੁਰੂ ਕਿਰਪਾ ਤੇ ਮੁਕਤ ਸੋ ਹੋਏ,
ਉਹਨਾਂ ਤੇ ਗੁਰੂ ਦੀ ਕਿਰਪਾ ਹੋਈ, ਉਹਨਾਂ ਨੂੰ ਮੋਕਸ਼ ਪ੍ਰਾਪਤ ਹੋ ਗਈ, ਮੁਕਤੀ ਦਾ ਦਾਨ ਪ੍ਰਾਪਤ ਹੋ ਗਿਆ। ਐਸੀ ਦਇਆ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ ਪਟਨਾ ਨਿਵਾਸੀਆਂ ਤੇ। ਗਿਆਰਵੀਂ ਰਾਸ ਆ ਜਿੱਥੇ ਸੰਪੂਰਨ ਹੋਈ ਹੈ, ਬਾਰਵੀਂ ਰਾਸ ਕੱਲ੍ਹ ਦੇ ਪ੍ਰਸੰਗ 'ਚ ਪ੍ਰਾਰੰਭ ਹੋਵੇਗੀ। ਗੁਰੂ ਪਾਤਸ਼ਾਹ ਦਾ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਸਮਰਥ ਪ੍ਰਦਾਨ ਕਰਨ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਛੁਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ
ਹੇ ਪੁਰਨ ਹੇ ਸਰਬ
ਮੰਜਨ ਗੁਣ ਤਾਸ
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਵੇਕ
ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਸੰਤ ਕੈ ਸਦਾ ਸੰਗ
ਧਾਰਾਇਆ ਧਾਰ
ਠਾਕੁਰ ਹੋ ਦਾਸ ਰੂਪ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਕੋਈ ਪਰੋ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਅੱਖਰ ਹਰ ਮਨ ਵਸਤ
ਨਾਨਕ ਤਿਆਲ
ਵਾਹਿਗੁਰੂ ਨਾਮ ਜਹਾਜ ਹੈ
ਅੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਅੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰੇ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।